770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5127-5157-5157-21।
हमारा लोकल स्पॉट ये तब था जब हमें इसकी सबसे ज्यादा जरूरत थी। एक सही उपहार उनके पास था। आपका पसंदीदा खाना उन्होंने आप तक पहुंचाया। अब उन्हें हमारी जरूरत है और हमारी बारी है उनका साथ देने की। लोकल खरीदारी करके और सुरक्षित खरीदारी के साथ इनसे कर्बसाइड पिकअप, टेक आउट और डिलीवरी के साथ लोकल के लिए अपना प्यार दिखाएं। सुरक्षित रूप से खरीदारी करें।
Ontario, yours to rediscover.
ਛੇੜੀ ਜਿਹੜੇ ਕਹਿੰਦੇ ਸੀ ਨਸ਼ੇੜੀ ਹੋਏ, ਹੁਣ ਜੰਗ ਜਦੋਂ ਛੇੜੀ ਜਿਹੜੇ ਕਹਿੰਦੇ ਸੀ ਨਸ਼ੇੜੀ, ਅੱਜ ਹੋਈ ਬੰਦਾ ਤੈਨੂੰ ਸਾਫ ਸਾਫ ਕਰਦਾ। ਕੋਈ ਕਹੇ ਅੱਤਵਾਦੀ, ਕੋਈ ਕਹੇ ਵੱਖਵਾਦੀ, ਕੋਈ ਕਹੇ ਅੱਤਵਾਦੀ, ਕੰਗ ਸਾਰਿਆਂ ਨੂੰ ਨਾਰਕ ਦਾ ਖਾਬ ਕਰਦਾ।
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਤੇ ਦੋਸਤ ਰੁਪਿੰਦਰ ਹੇ ਵੱਲੋਂ ਬਹੁਤ ਨਿੱਘੀ ਜੀ ਆਇਆ। ਅੱਜ ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਜੁੜੇ ਹਾਂ ਕੁਝ ਐਸੇ ਮੁੱਦੇ ਉੱਤੇ ਗੱਲ ਕਰਨ ਲਈ ਜਿਹਦੇ ਉੱਤੇ ਪਿਛਲੇ 5 ਐਤਵਾਰ ਅਸੀਂ ਗੱਲ ਕਰਦੇ ਰਹੇ ਹਾਂ, ਔਰ ਕੋਸ਼ਿਸ਼ ਰਹੀ ਹੈ ਕਿ ਅਸੀਂ ਰੇਡੀਓ ਜ਼ਿੰਦਾਬਾਦ ਦੇ ਦੁਆਰਾ ਕੁਛ ਫੈਕਟਸ, ਫਿਗਰਸ, ਕੁਛ ਗਰਾਊਂਡ ਰਿਐਲਿਟੀਜ਼, ਔਰ ਐਸੇ ਕੁਛ ਸਵਾਲ ਜਿਹੜੇ ਅਕਸਰ ਸੋਸ਼ਲ ਮੀਡੀਆ 'ਤੇ ਲੋਕ ਗੱਲ ਕਰਦੇ ਨੇ, ਉਹਨਾਂ ਨੂੰ ਕਲੀਅਰਲੀ, ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ, ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜੇ ਆ ਉਹ ਦੱਸਿਆ ਜਾਏ, ਤਾਂ ਕਿ ਅਸੀਂ ਜੋ ਨੈਗੇਟਿਵ ਮੀਡੀਆ ਜਾਂ ਐਸਾ ਮੀਡੀਆ ਜੋ ਗਲਤ ਫੈਕਟਸ ਜਿਹੜੇ ਆ ਉਹ ਲੋਕਾਂ ਨੂੰ ਦਿਖਾ ਰਿਹਾ ਉਹਨੂੰ ਅਸੀਂ ਕਾਊਂਟਰ ਕਰ ਸਕੀਏ। ਅਸੀਂ ਉਹਦੇ 'ਚ ਕਿੰਨੇ ਕਾਮਯਾਬ ਹੁੰਦੇ ਹਾਂ ਇਹ ਤਾਂ ਪਰਮਾਤਮਾ ਜਾਣਦਾ, ਮਗਰ ਸਾਡੇ ਵੱਲੋਂ ਕੋਸ਼ਿਸ਼ ਜ਼ਰੂਰ ਰਹੇਗੀ ਕਿ ਅਸੀਂ ਉਹਨਾਂ ਮੁੱਦਿਆਂ ਦੀ, ਉਹਨਾਂ ਚੀਜ਼ਾਂ ਦੀ ਗੱਲ ਕੀਤੀ ਜਾਏ ਜਿਹਦੇ ਨਾਲ ਸਾਡੇ ਸੁਣਨ ਵਾਲੇ ਜਿਹੜੇ ਆ ਉਹਨਾਂ ਨੂੰ ਸ਼ਾਇਦ ਫੈਕਟਸ ਔਰ ਫਿਗਰਸ ਜਿਹੜੀਆਂ ਨੇ ਪਤਾ ਲੱਗਣ। ਤੁਸੀਂ ਆਪਣੀ ਕਾਲ ਕਰਕੇ ਵੀ ਸਾਡੇ ਨਾਲ ਜਿਹੜੇ ਆਪਣੇ ਵਿਚਾਰ ਦੇ ਸਕਦੇ ਹੋ। ਤੁਹਾਡੀ ਕਾਲ ਜਿਹੜੀਆਂ ਨੇ ਉਹ ਸਟੂਡੀਓ ਦੇ ਨੰਬਰ 'ਤੇ ਲਈਆਂ ਜਾ ਸਕਦੀਆਂ ਨੇ 416-620-1778, 416-620-1778। ਅੱਜ ਅਸੀਂ ਗੱਲ ਕਰਾਂਗੇ ਉਸ ਮੇਜਰ ਦਿਨ ਦੀ, ਔਰ ਉਹ ਹੈ 26 ਜਨਵਰੀ। ਪੂਰੀ आर्मी की 21.5 साल की नौकरी के 26 जनवरी का महत्व रिपब्लिक डे परेड तक ही रहा और सारी निगाह जिन्हें भी असी भारतीय मूल के लोग हाँ सारिया की निगाह उस दिन होने वाली परेड उत्ते होंगी है। मगर 2021 26 जनवरी के इस वार पहली बार एक इतिहास रचा जा रहा है। कि वह इतिहास रचा जाएगा, कि वह इतिहास रचन दिता जाएगा, कि वह इतिहास जड़ा है वह कोई रंग लियाएगा, यह तो 26 जनवरी ही दसेगी। मगर 26 जनवरी नू भारतीय कैपिटल दिल्ली दे विच पहली बार जय जवान और जय किसान दी परेड जड़ी आ वो लोकां नू वेखण नू मिलेगी। पूरा इंटरनेशनल मीडिया पूरा वर्ल्ड उहदे उत्ते निगाह बना के रखी हुई है। खास तौर पर पहली बार हमेशा ही हुण तक 26 जनवरी की परेड जड़ी आ वह जय जवान करदा रहा। इस वार जय किसान जड़ा आ वह भी नाल एक परेड कढ़न नू जा रहा। 26 जनवरी 2021 एक ऐसा दिन होएगा जिदन लखां ही गिणती दे विच ट्रैक्टर ट्रालियां हो सकदा जिहड़े होर भी माध्यम जड़े किसान यूज़ कर सकते ने वह यूज़ करके दिल्ली दियां सड़कां दे उत्ते वह एक पैरल किसान मार्च जड़ा आ करनगे। क्यों किया जा रहा है, की नौबत आई है, ये सानू सारे नू पता है। मगर अज असी कुछ ऐसे सवाल जो अक्सर लोग गल करते ने बहुत सारे ऐसे भी सुजैशनस आ रहे ने कि किसानों अगर कोई इशू है तो किसान यूनियनज़ और गवर्नमेंट जड़े आ सुप्रीम कोर्ट च जा सकते ने, उहदी भी गल करांगे। ये भी गल करांगे कि कित्थे कित्थे शरारत जड़ी है वह की जा रही है और क्यों की जा रही है। बहुत सारे मैं सोशल मीडिया से जड़े आ सवाल ये भी किए जाते हैं कि सरकार जड़ी आ उन्हूं इन्ना वड्डा जड़ा प्रोटेस्ट होया इहदी जानकारी जड़ी आ वह नहीं सी, उन्हां लई इह हैरानी हुई है। ये कुछ चीज़ां जड़ी अज गल की जाएगी कि वजह की है, क्यों गल की जा रही है राज्यसभा की वोटिंग की बार बार, की ऐसे प्रोसीजरल चीज़ां ने, की इशू ने, की वाकई सुप्रीम कोर्ट जाना एक सही तरीका होएगा। अजे तक किसान यूनियन जड़ियां ने क्यों सुप्रीम कोर्ट च जाण वाली गल नहीं कर रही, क्यों सरकार बार बार सुप्रीम कोर्ट की गल कर रही है कि कोई इशू है तो तुसी सुप्रीम कोर्ट जा सकते हो, की इशू है कि मीटिंग ते मीटिंग जड़ी हो ही जा रही है। 15 जनवरी नू भी एक मीटिंग है, किसान यूनियनज़ नू मीटिंग ते सद्दा मिलदा है, उत्थे गवर्नमेंट दे अधिकारी जड़े ने मिनिस्टर्स ने वह भी आउंदे ने। की वाकई इस मीटिंग तो जाण तो पहला किसी नू कोई उम्मीद हुंदी है, इहदी गल अज तुहाडे नाल करांगे। इत्थे ही गल शुरू करदे हां सारिआं दी जानकारी लई कि की वजह है, कि वाकया ही सरकार नूं इन्ना वड्डा रिएक्शन होएगा इहदी उम्मीद नहीं सी। मैं सारिआं नूं दसना जरूर चाहुंदा कि इह गलत सोच है, गौरमेंट पूरी तरह वाकफ सी। सानू ये चीज़ जिहड़ी आ ये जरूर ग्रांट करनी चाहिए है कि गौरमेंट को बहुत वड्डियां एजेंसीज ने, IB है, CIB CBI है, होर दुनिया जान दी ऐसियां एजेंसीज ने जड़ियाँ कि सरकार नू ये सारी चीज़ां जड़ियाँ ने उदे तो वाकफ करवाउंदियां ने। सो जे अगर असी ये सोच रहे हैं कि सरकार जड़ी है उन्हूं इस चीज़ का पता नहीं सीगा कि इहो जिहा रिएक्शन होएगा तो असी गलत होवांगे। मैं इत्थे जरूर दसना चाहुंदा, बहुत वारी सोशल मीडिया ते ये भी चीज़ की जाती है कि सरकार नू की लोड़ सीगी कि उत्तों कोविड ने 2020 जड़ा आ उहदे विच तबाही मचाई हुई सी, ते फिर की ऐसा रीज़न सीगा कि सरकार ने कोविड के दौरान ही ये बिल क्यों लियाने सीगे। मैं तुहानू सारिआं नू दसना चाहुंदा कि ये जिहड़े बिल अनाउंस किए गए ने कोविड के दौरान ये बहुत ही सोच समझ के किए गए ने। कोविड नालों बैटर गवर्नमेंट लई कोई होर टाइम सी नहीं, उहदी भी गल करांगे क्यों। और सरकार भली भांति ये जानती सी कि जड़े बेले पास होणगे और जदों ये लोगों नू पता लगेगा इहदा रिएक्शन होएगा, इहदा रिएक्शन इन्ना ही वड्डा होएगा, ये भी सरकार नू पता सी। और गवर्नमेंट जड़ी है इस रिएक्शन नू किवें काउंटर करना, उहदे लई भी उन्होंने पहला ही एक रणनीति जड़ी आ तैयार की हुई सी। ਹੁਣ ਗੱਲ ਅਸੀਂ ਕਰਾਂਗੇ ਕਿ ਉਹ ਰਣਨੀਤੀ ਕੀ ਕਾਮਯਾਬ ਹੋਈ। ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ 5 ਜੂਨ ਨੂੰ, 5 ਜੂਨ ਇੱਕ ਬੜੀ ਇਤਿਹਾਸਿਕ ਤਰੀਕ ਹੈ, 5 ਜੂਨ ਨੂੰ 3 ਜਿਹੜੇ ਆਰਡੀਨੈਂਸ ਸੀਗੇ ਉਹ ਅਨਾਊਂਸ ਕੀਤੇ ਗਏ ਐਜ਼ ਫਾਰਮ ਬਿੱਲ। ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ, ਜੋ ਲੋਕ ਸਾਡੇ ਸੁਣਨ ਵਾਲੇ, ਸਾਡੇ ਦੋਸਤ ਮਿੱਤਰ ਜਿਹੜੇ ਵਕੀਲ ਨੇ, ਜਿਹੜੇ ਲਾਅ ਨਾਲ ਸੰਬੰਧ ਰੱਖਦੇ ਨੇ ਜਾਂ ਉਹ ਇੰਡੀਅਨ ਕੋਨਸਟੀਟਿਊਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਉਹਨਾਂ ਨੂੰ ਪਤਾ ਹੈ ਕਿ ਆਰਡੀਨੈਂਸ ਅਤੇ ਇੱਕ ਬਿੱਲ ਦੇ ਵਿੱਚ ਕੀ ਫਰਕ ਹੈ ਔਰ ਕਿਉਂ ਇਹਦੇ ਨਾਲ 3 ਆਰਡੀਨੈਂਸ ਕਿਉਂ ਬੋਲਿਆ ਜਾ ਰਿਹਾ, ਕੀ ਵਜ੍ਹਾ ਹੈ ਔਰ ਕੀ ਇਹ ਇੱਕ ਨੋਰਮਲ ਚੀਜ਼ ਹੈ, ਇਹ ਵੀ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸੋ 5 ਜੂਨ ਨੂੰ ਜਦੋਂ 3 ਆਰਡੀਨੈਂਸ ਜੋ ਕਿ ਗੌਰਮੈਂਟ ਜਿਹੜੀ ਹੈ, ਅਗਰ ਕੋਈ ਐਮਰਜੈਂਸੀ ਹੋਏ ਸੋ ਉਹ ਭਾਰਤ ਦੇ ਰਾਸ਼ਟਰਪਤੀ ਦੀ ਸਪੈਸ਼ਲ ਪਰਮਿਸ਼ਨ ਲੈ ਕੇ ਜਲਦੀ ਦੇ ਵਿੱਚ ਕੋਈ ਅਗਰ ਉਹਨਾਂ ਨੂੰ ਬਿੱਲ ਪਾਸ ਕਰਨਾ ਹੋਏ, ਜਿਵੇਂ ਕਿ ਚਾਈਨਾ ਔਰ ਬਾਰਡਰ ਦੇ ਉੱਤੇ ਇੰਡੀਆ ਦਾ ਕੋਈ ਇਸ਼ੂ ਚੱਲ ਰਿਹਾ ਔਰ ਐਸਾ ਕੋਈ ਬਿੱਲ ਪਾਸ ਕਰਨਾ ਪੈ ਜਾਏ, ਕਿਉਂਕਿ ਜਿਹੜਾ ਐਮਰਜੈਂਸੀ 'ਚ ਹੈ ਉਦੋਂ ਸਰਕਾਰ ਜਿਹੜੀ ਹੈ ਉਹ ਰਾਸ਼ਟਰਪਤੀ ਨੂੰ ਅਪਰੋਚ ਕਰਦੀ ਹੈ ਔਰ ਇਹ ਪਰਮਿਸ਼ਨ ਲੈਂਦੀ ਹੈ ਕਿ ਬੇਸ਼ੱਕ ਸਦਨ ਦਾ ਸੈਸ਼ਨ ਜਿਹੜਾ ਆ ਉਹ ਚਾਲੂ ਹੋਏ ਨਾ ਹੋਏ, ਸਪੈਸ਼ਲ ਮੀਟਿੰਗ ਕਰਕੇ ਉਹ ਜਿਹੜਾ ਟਾਈਮ ਚੀਜ਼ਾਂ ਪਾਸ ਹੁੰਦੀਆਂ ਨੇ ਐਜ਼ ਅ ਬਿੱਲ ਦੋਨਾਂ ਰਾਜ ਸਭਾ ਔਰ ਲੋਕ ਸਭਾ ਦੇ ਵਿੱਚ, ਉਹਨਾਂ ਨੂੰ ਆਰਡੀਨੈਂਸ ਦਾ ਨਾਂ ਦਿੱਤਾ ਜਾਂਦਾ। ਇੱਕ ਜਨਰਲ ਲੇਮੈਨ ਲੈਂਗੁਏਜ ਦੇ ਵਿੱਚ ਆਪਾਂ ਸਮਝਣ ਵਾਸਤੇ ਜ਼ਰੂਰੀ ਹੈ ਕਿ 5 ਜੂਨ ਨੂੰ ਇਹ 3 ਆਰਡੀਨੈਂਸ ਜਿਹੜੇ ਆ ਪਾਸ ਹੋਏ ਨੇ ਔਰ ਸਰਕਾਰ ਨੂੰ ਇਹ ਪਤਾ ਸੀਗਾ ਕਿ ਇਹਦਾ ਰਿਐਕਸ਼ਨ ਹੋਏਗਾ, ਇਸ ਕਰਕੇ ਕੋਵਿਡ ਨਾਲੋਂ ਬੈਟਰ ਕੋਈ ਟਾਈਮ ਸੀ ਹੀ ਨਹੀਂ ਇਹ ਅਨਾਊਂਸਮੈਂਟ ਕਰਨ ਦਾ, ਕਿਉਂਕਿ ਅਗਰ ਕੋਵਿਡ ਨਹੀਂ ਹੁੰਦਾ ਤਾਂ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਅਜੇ ਵੀ ਬਹੁਤ ਸਾਰੇ ਲੋਕ ਕੋਵਿਡ ਕਰਕੇ ਘਰ 'ਚ ਨੇ, ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਉੱਤੇ ਉਹ ਕੋਵਿਡ ਦਾ ਜਿਹੜਾ ਇੱਕ ਡਰ ਹੈ ਉਹ ਉੱਥੇ ਹੈ, ਇਕੱਠੇ ਹੋਣ ਤੋਂ ਲੋਕ ਝਿਜਕਦੇ ਨੇ। ਇਸ ਕਰਕੇ ਗੌਰਮੈਂਟ ਨੇ ਪ੍ਰੋਪਰ ਪਲੈਨਿੰਗ ਦੇ ਨਾਲ ਇਹ ਡੈਫੀਨੇਟਲੀ ਕੋਵਿਡ ਦੇ ਵਿੱਚ ਅਨਾਊਂਸ ਕੀਤੇ ਨੇ, ਕਿਉਂਕਿ ਇਹ ਬੈਸਟ ਟਾਈਮ ਸੀਗਾ। ਦੂਸਰੀ ਗੱਲ, ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਾਨੂੰਨ ਇਹ ਕਹਿੰਦਾ ਕਿ ਜੇ ਆਰਡੀਨੈਂਸ ਤੁਸੀਂ ਪਾਸ ਕਰ ਦਿੱਤੇ ਆ ਤਾਂ ਵਿਦਇਨ 6 ਮਹੀਨੇ ਦੇ ਅੰਦਰ ਅਗਰ ਤੁਸੀਂ ਦੋਵਾਂ ਹੀ ਲੋਕ ਸਭਾ ਰਾਜ ਸਭਾ ਦੇ ਵਿੱਚ ਇਹ ਬਿੱਲ, ਇਹ ਆਰਡੀਨੈਂਸ ਪਾਸ ਨਹੀਂ ਹੁੰਦਾ ਤਾਂ ਆਰਡੀਨੈਂਸ ਜਿਹੜਾ ਆ ਉਹ ਆਟੋਮੈਟਿਕਲੀ ਕੈਂਸਲ ਹੋ ਜਾਂਦਾ। ਇਸ ਕਰਕੇ ਹੁਣ ਦੂਸਰੀ ਇਤਿਹਾਸਿਕ ਤਰੀਕ ਜਿਹੜੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਉਹ ਹੈ 20 ਸਤੰਬਰ। ਇਹ ਕਿਉਂ ਕੁਐਸਚਨ ਮਾਰਕ, ਕਿਉਂ ਇੰਟੈਗਰਿਟੀ 'ਤੇ, ਕਿਉਂ ਟਰੱਸਟ ਦੇ ਉੱਤੇ, ਸਰਕਾਰ ਦੇ ਉੱਤੇ ਕੁਐਸਚਨ ਖੜ੍ਹੇ ਹੋਏ ਨੇ, ਉਹਦੀ ਵਜ੍ਹਾ ਹੈ ਉਹ 20 ਸਤੰਬਰ। 20 ਸਤੰਬਰ ਇੱਕ ਐਤਵਾਰ ਹੈ, ਇਹ ਯਾਦ ਰੱਖਣਾ ਸਾਨੂੰ ਬੜਾ ਜ਼ਰੂਰੀ ਹੈ ਕਿ ਸੰਡੇ ਵਾਲੇ ਦਿਨ ਸਪੈਸ਼ਲੀ ਰਾਜ ਸਭਾ ਦੇ ਵਿੱਚ ਵੋਟਿੰਗ ਕਰਾਈ ਗਈ, ਕਿਉਂਕਿ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋ ਗਿਆ ਸੀਗਾ ਮੈਜੋਰਿਟੀ ਨਾਲ, ਕਿਉਂਕਿ ਗਵਰਨਮੈਂਟ ਕੋਲ ਮੈਜੋਰਿਟੀ ਹੈ, ਸੋ ਇਸ ਕਰਕੇ ਕੋਈ ਵਜ੍ਹਾ ਨਹੀਂ ਸੀ ਕਿ ਲੋਕ ਸਭਾ ਦੇ ਵਿੱਚ ਬਿੱਲ ਨਾ ਪਾਸ ਹੁੰਦਾ। ਮਗਰ ਸਾਰੇ ਹੀ ਸੁਣਨ ਵਾਲਿਆਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਰਾਜ ਸਭਾ ਦੇ ਵਿੱਚ 242 ਮੈਂਬਰ ਨੇ ਔਰ ਉੱਥੇ ਅਗਰ ਬਿੱਲ ਇਹ ਪਾਸ ਹੋਣਾ ਤਾਂ 122 ਮੈਂਬਰ ਜਿਹੜੇ ਆ ਉਹ ਇਹਦੇ ਹੱਕ ਦੇ ਵਿੱਚ ਜੇ ਵੋਟ ਪਾਉਂਦੇ ਨੇ ਤਾਂ ਇਹ ਬਿੱਲ ਪਾਸ ਹੁੰਦਾ। ਔਰ ਅੱਜ ਦੇ ਦਿਨ ਦੇ ਵਿੱਚ ਮੌਜੂਦਾ ਜਿਹੜੀ ਸਰਕਾਰ ਹੈ ਉਹਦੇ ਕੋਲ ਮੈਜੋਰਿਟੀ ਰਾਜ ਸਭਾ ਵਿੱਚ ਨਹੀਂ ਹੈ। ਇੱਥੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਸਰਕਾਰ ਦੇ ਦਿਮਾਗ 'ਤੇ ਕੀ ਚੀਜ਼ ਉਹ ਖੇਡ ਰਹੀ ਹੋਏਗੀ ਕਿ ਰਾਜ ਸਭਾ ਦੇ ਵਿੱਚ ਕੀ ਸ਼ੰਕਾ ਹੋਏਗੀ ਕਿ ਕੀ ਮੈਜੋਰਿਟੀ ਮਿਲੇਗੀ। ਇਸ ਕਰਕੇ ਇਵੇਂ ਅਪਰੋਚ ਕੀਤਾ ਗਿਆ ਕਿ 20 ਸਪਟੈਂਬਰ ਨੂੰ ਕਿਉਂ ਇਹ ਦਿਨ ਜਿਹੜਾ ਆ ਉਹ ਮੁਕਰਰ ਕੀਤਾ ਗਿਆ, ਕਿਉਂਕਿ 14 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਮੌਨਸੂਨ ਦਾ ਸਪੈਸ਼ਲ ਸੈਸ਼ਨ ਸੀਗਾ ਔਰ ਅਗਰ 1 ਅਕਤੂਬਰ ਤੋਂ ਪਹਿਲਾਂ ਇਹ ਜਿਹੜੇ ਆ ਰਾਜ ਸਭਾ ਦੇ ਵਿੱਚ ਬਿੱਲ ਜਿਹੜੇ ਆ ਪਾਸ ਨਹੀਂ ਹੁੰਦੇ, ਸੋ ਇਹ ਆਰਡੀਨੈਂਸ ਜਿਹੜੇ 3 ਪਾਸ ਕੀਤੇ ਗਏ ਸੀਗੇ ਇਹ ਆਟੋਮੈਟਿਕਲੀ ਨਲ ਐਂਡ ਵੋਇਡ ਹੋ ਜਾਂਦੇ, ਕੈਂਸਲ ਹੋ ਜਾਂਦੇ। ਤੋ ਇਸ ਕਰਕੇ 20 ਸਪਟੈਂਬਰ ਨੂੰ ਸੰਡੇ ਵਾਲੇ ਦਿਨ ਸਪੈਸ਼ਲ ਮੀਟਿੰਗ ਕਰਕੇ ਇਹ ਜਿਹੜੇ ਆ ਇਹਦੀ ਵੋਟਿੰਗ ਕਰਾਈ ਗਈ। ਉਸ ਦਿਨ ਬਹੁਤ ਸਾਰੇ ਜਿਹੜੀ ਉਦੋਂ ਦੀ ਅਟੈਂਡੈਂਸ ਹੈ ਉਹਦੇ ਵਿੱਚ ਬਹੁਤ ਸਾਰੇ ਓਪੋਜੀਸ਼ਨ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਐਬਸੈਂਟ ਸੀਗੇ, ਮਗਰ ਫਿਰ ਵੀ ਸਰਕਾਰ ਨੂੰ ਇਸ ਚੀਜ਼ ਦਾ ਜ਼ਰੂਰ ਡਰ ਸੀਗਾ ਕਿ ਰਾਜ ਸਭਾ ਦੇ ਵਿੱਚ ਮੈਜੋਰਿਟੀ ਮਿਲਣ ਦੇ ਚਾਂਸਿਸ ਸ਼ਾਇਦ ਨਾ ਹੋਣ। ਔਰ ਜੋ ਇੱਕ ਐਸਾ ਵੋਟਿੰਗ ਸਿਸਟਮ ਹੈ ਜੋ ਜਿਹਨੂੰ ਤੁਸੀਂ ਵੋਇਸ ਵੋਟ ਕਹਿੰਦੇ ਹੋ ਉਹ ਬੇਸਿਕਲੀ ਸਭਾਪਤੀ ਜਿਹੜੇ ਆ ਰਾਜ ਸਭਾ ਦੇ ਵਿੱਚ ਸਪੀਕਰ ਜਿਹੜੇ ਆ ਉਹ ਕੁਐਸਚਨ ਓਪਨ ਪੁੱਛ ਕੇ ਕਿ ਕਿੰਨੇ ਲੋਕ ਜਿਹੜੇ ਆ ਉਹ ਇਹਦਾ ਸਮਰਥਨ ਕਰਦੇ ਨੇ, ਲੋਕ ਹੱਥ ਮੈਂਬਰ ਹੱਥ ਖੜਾ ਕਰਦੇ ਨੇ, ਉਹ ਆਪਣੇ ਮਨ ਆਪਣੀ ਗਿਣਤੀ ਕਰਦੇ ਨੇ ਆਪਣੇ ਮਨ 'ਚ, ਔਰ ਫਿਰ ਸਵਾਲ ਪੁੱਛਿਆ ਜਾਂਦਾ ਕਿ ਕਿੰਨੇ ਇਹਦੇ ਵਿਰੋਧ 'ਚ ਨੇ, ਫਿਰ ਵੀ ਲੋਕ ਹੱਥ ਖੜਾ ਕਰਦੇ ਨੇ, ਔਰ ਜੋ ਉਹਨਾਂ ਦਾ ਅਨੁਮਾਨ ਹੁੰਦਾ ਐਜ਼ ਆ ਸਭਾਪਤੀ ਐਜ਼ ਅ ਸਪੀਕਰ ਰਾਜ ਸਭਾ ਦੇ ਸਪੀਕਰ, ਉਹ ਫਾਈਨਲ ਡਿਸੀਜ਼ਨ ਦੇ ਦਿੰਦੇ ਨੇ ਕਿ ਮੈਜੋਰਿਟੀ ਨਾਲ ਇਹ ਪਾਸ ਹੋ ਗਿਆ ਜਾਂ ਮੈਜੋਰਿਟੀ ਨਾਲ ਪਾਸ ਨਹੀਂ ਹੋਇਆ। ਉਹਦੇ ਉੱਤੇ ਜਿਹੜੇ ਆ ਕੁਐਸਚਨ ਨੇ ਕਿ ਉਹ ਕੀ ਐਸੀ ਮਜਬੂਰੀ ਸੀਗੀ ਕਿ ਕੀ ਇਹ ਬਿੱਲ ਇੰਨੇ ਐਮਰਜੈਂਸੀ ਸੀ, ਕਿਸਾਨ ਆਰਡੀਨੈਂਸ ਬਿੱਲ ਜਿਹੜੇ ਫਾਰਮਸ ਆਰਡੀਨੈਂਸ ਹੈ ਕਿ ਉਹਦੇ ਵਾਸਤੇ 20 ਸਤੰਬਰ ਨੂੰ ਐਤਵਾਰ ਨੂੰ ਇੱਕ ਐਮਰਜੈਂਸੀ ਸੈਸ਼ਨ ਬੁਲਾਉਣਾ ਪਿਆ ਔਰ ਵੋਇਸ ਵੋਟ ਦੇ ਰਾਹੀਂ ਜਿਹੜਾ ਆ ਉਹਨੂੰ ਪਾਸ ਕਰਾਉਣਾ ਪਿਆ। ਇਸ ਕਰਕੇ ਇਹਦੇ ਉੱਤੇ ਕੁਐਸਚਨ ਮਾਰਕ ਨੇ। ਡੈਫੀਨੇਟਲੀ ਕਾਨੂੰਨੀ ਤੌਰ 'ਤੇ ਸਰਕਾਰ ਇਹ ਕਰ ਸਕਦੀ ਹੈ, ਮਗਰ ਇਹ ਕੀਤਾ ਕਿਉਂ ਗਿਆ ਉਹੀ ਚਲਾਕੀ ਹੈ, ਔਰ ਇਸੇ ਕਰਕੇ ਹੀ ਇਹਦੇ ਉੱਤੇ ਈਵਨ ਜਿਹੜੀ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਮਿਸਟਰ ਧਾਵੇ, ਉਹਨਾਂ ਦਾ ਕਿਸਾਨ ਯੂਨੀਅਨ ਦੇ ਨਾਲ ਕੋਈ ਸੰਬੰਧ ਨਹੀਂ ਹੈ, ਮਗਰ ਉਹਨਾਂ ਨੇ ਵੀ ਇਹ ਕਿਹਾ, ਚਿੱਠੀ ਪਾ ਕੇ ਕਿਹਾ ਕਿ ਇਹ ਕੌਨਸਟੀਟਿਊਸ਼ਨਲੀ ਇਹਦੇ ਵਿੱਚ ਇਸ਼ੂ ਹੈ, ਇਸ ਕਰਕੇ ਉਹ ਕਿਸਾਨਾਂ ਲਈ ਇਹ ਕੇਸ ਲੜਨਗੇ। ਬਹੁਤ ਸਾਰੇ ਸਾਡੇ ਵੀਰ ਭਰਾ ਜਿਹੜੇ ਆ ਉਹ ਰਿਫੋਰਮ ਦੀ ਗੱਲ ਕਰਨ ਲੱਗ ਪੈਂਦੇ ਨੇ, ਉਹ ਬਹੁਤ ਸਾਰੇ ਜਿਹੜੇ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਨੇ ਕਿ ਕਿਸਾਨਾਂ ਨੂੰ ਖੇਤੀ ਕਣਕ ਝੋਨੇ ਤੋਂ ਇਲਾਵਾ ਵੀ ਗੱਲਾਂ ਕਰਨੀਆਂ ਚਾਹੀਦੀਆਂ, ਇਹਦਾ ਓਵਰਆਲ ਐਡਵਾਂਟੇਜ ਹੋਏਗਾ, ਮਗਰ ਸਵਾਲ ਉਹਦੇ ਤੋਂ ਪਹਿਲਾਂ ਸ਼ੁਰੂ ਹੋ ਜਾਂਦੇ ਨੇ ਕਿ ਕੀ ਐਸੀ ਐਮਰਜੈਂਸੀ ਸੀ ਕਿ 20 ਸਤੰਬਰ ਨੂੰ ਐਤਵਾਰ ਵਾਲੇ ਦਿਨ ਰਾਜ ਸਭਾ ਦੇ ਵਿੱਚ ਵੋਇਸ ਵੋਟ ਪਵਾ ਕੇ ਇਹ ਬਿੱਲ ਜਿਹੜੇ ਆ ਜਲਦੀ ਇਹ ਜਿਹੜੇ ਆ ਸਡਨਲੀ ਪਾਸ ਕੀਤੇ ਗਏ ਨੇ ਔਰ ਲਾਗੂ ਕੀਤੇ ਗਏ ਨੇ। ਇੱਥੋਂ ਹੀ ਜਿਹੜਾ ਪਹਿਲਾ ਸਵਾਲੀਆ ਚਿੰਨ੍ਹ ਹੈ ਟਰੱਸਟ ਦਾ ਉਹ ਸ਼ੁਰੂ ਹੋ ਜਾਂਦਾ, ਇੱਥੋਂ ਹੀ ਉਹ ਸ਼ੰਕਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਕਿ ਅਗਰ ਇਹ ਕਿਸਾਨਾਂ ਦੇ ਭਲੇ ਲਈ ਚੀਜ਼ਾਂ ਸੀਗੀਆਂ, ਅਗਰ ਇਹ ਕਿਸਾਨਾਂ ਦੇ ਫਾਇਦੇ ਵਾਲੀ ਚੀਜ਼ ਸੀ ਔਰ ਰਿਫੋਰਮ ਸੀਗੇ, ਅਗਰ ਜੈਨੂਅਨ ਚੀਜ਼ ਰਿਫੋਰਮਸ ਹੈ ਤਾਂ ਉਹਦੇ ਵਾਸਤੇ ਇਹਦੇ 'ਚ ਕੋਈ ਐਸੀ ਐਮਰਜੈਂਸੀ ਨਹੀਂ ਹੈ ਕਿ ਤੁਸੀਂ ਇੰਨੀ ਜਲਦੀ ਦੇ ਵਿੱਚ ਵੋਇਸ ਵੋਟਿੰਗ ਕਰਾ ਕੇ 20 ਸਤੰਬਰ ਨੂੰ ਸੰਡੇ ਵਾਲੇ ਦਿਨ ਐਤਵਾਰ ਵਾਲੇ ਦਿਨ ਤੁਸੀਂ ਇਹ ਬਿੱਲ ਜਿਹੜੇ ਆ ਪਾਸ ਕਰੋ। ਇੱਥੋਂ ਇਹ ਸਵਾਲੀਆ ਚਿੰਨ੍ਹ ਜਿਹੜੇ ਨੇ ਲੱਗਣੇ ਸ਼ੁਰੂ ਹੋਏ ਨੇ। ਸਰਕਾਰ ਪੂਰੀ ਭਲੀ ਭਾਂਤੀ ਜਾਣਦੀ ਸੀਗੀ ਕਿ ਇਹ ਰਿਐਕਸ਼ਨ ਜਿਹੜਾ ਆ ਡੈਫੀਨੇਟਲੀ ਹੋਏਗਾ, ਔਰ ਇਹ ਰਿਐਕਸ਼ਨ ਜਿਹੜਾ ਆ ਇਹ ਕਿੱਥੋਂ ਹੋਏਗਾ, ਕਿੱਥੇ ਜ਼ਿਆਦਾ ਰਿਐਕਸ਼ਨ ਹੋਏਗਾ ਉਹ ਵੀ ਉਹਨਾਂ ਨੂੰ ਪਤਾ ਸੀਗਾ, ਮਗਰ ਕੋਵਿਡ ਨਾਲੋਂ ਬੈਟਰ ਕੋਈ ਟਾਈਮ ਨਹੀਂ ਸੀਗਾ ਸਰਕਾਰ ਕੋਲ ਇਹ ਬਿੱਲ ਅਨਾਊਂਸ ਕਰਨ ਦਾ, ਕਿਉਂਕਿ ਅਗਰ ਕੋਵਿਡ ਨਾ ਹੁੰਦਾ ਤਾਂ ਸ਼ਾਇਦ ਇਹ ਰਿਐਕਸ਼ਨ ਸਾਨੂੰ ਇਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਆ ਉਹ ਗਿਣਤੀ ਵਿੱਚ ਵੇਖਣ ਨੂੰ ਮਿਲਦਾ। ਹੁਣ ਗੱਲ ਕਰਦੇ ਹਾਂ ਕਿ ਕੀ ਇਹ ਸਾਰਾ ਕੁਛ ਜੇਕਰ ਸਰਕਾਰ ਨੇ ਇਹਨਾਂ ਨੂੰ ਪਤਾ ਸੀਗਾ, ਸਰਕਾਰ ਦਾ ਪੂਰੀ ਮੀਟਿੰਗ ਜਿਹੜੀਆਂ ਸੀਗੀਆਂ ਪੂਰਾ ਉਹਨੂੰ ਕਿਵੇਂ ਇਸ ਪ੍ਰੋਟੈਸਟ ਨੂੰ ਟੈਕਲ ਕਰਨਾ ਉਹਦੀ ਪੂਰੀ ਪਲੈਨਿੰਗ ਵੀ ਸੀ, ਅਤੇ ਕਿੱਥੇ ਜਿਹੜਾ ਆ ਉਹ ਗਲਤੀ ਖਾ ਗਈ ਹੈ। ਗਲਤੀ ਇਹ ਕੀਤੀ ਹੈ ਕਿ ਜੋ ਪਲੈਨਿੰਗ ਸੀ ਉਹ ਇਹ ਸੀ ਕਿ ਪੰਜਾਬ ਔਰ ਹਰਿਆਣੇ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ SYL ਦੇ ਉੱਤੇ ਪਾੜ ਦਿੱਤਾ ਜਾਏ, ਉੱਥੇ ਦੀ ਸਰਕਾਰ ਜਿਹੜੀ ਹੈ ਉਹ BJP ਦੀ ਸਰਕਾਰ ਹੈ, ਉੱਥੇ ਦੇ ਕਿਸਾਨ ਜਿਹੜੇ ਆ ਉਹਨਾਂ ਨੂੰ ਨੱਪਿਆ ਜਾਏ। ਉਹ ਇਹ ਉਮੀਦ ਨਹੀਂ ਸੀ ਕਿ ਉਹ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਕਿਸਾਨਾਂ ਨਾਲ ਰਲ ਕੇ ਉਹ ਦਿੱਲੀ ਵੱਲ ਪ੍ਰੋਟੈਸਟ ਕਰਨ ਆਉਣਗੇ। ਸੋ ਸਭ ਤੋਂ ਵੱਡਾ ਜਿਹੜਾ ਪਹਿਲਾ ਸਰਪ੍ਰਾਈਜ਼ ਸੀਗਾ ਉਹ ਇਹ ਸੀਗਾ। ਦੂਸਰਾ ਸਰਪ੍ਰਾਈਜ਼ ਇਹ ਸੀਗਾ ਕਿਉਂਕਿ ਹੁਣ ਤੱਕ ਜਿਹੜੀਆਂ 32 ਲੀਡਿੰਗ ਕਿਸਾਨ ਯੂਨੀਅਨਜ਼ ਨੇ ਪੰਜਾਬ ਦੀਆਂ, ਉਹ ਕੁਛ BJP ਦੀ ਸਪੋਰਟ ਔਰ ਅਕਾਲੀ ਦਲ ਦੀ ਸਪੋਰਟ ਕਰਦੀਆਂ ਰਹੀਆਂ ਨੇ, ਕੁਛ ਜਿਹੜੀਆਂ ਨੇ ਉਹ ਕਾਂਗਰਸ ਦੀ ਸਪੋਰਟ ਕਰਦੀਆਂ ਰਹੀਆਂ ਨੇ। ਇਹ ਵੀ ਸਰਕਾਰ ਨੂੰ ਉਮੀਦ ਨਹੀਂ ਸੀ ਕਿ ਸਾਰੀਆਂ ਦੀਆਂ ਸਾਰੀਆਂ ਹੀ ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਇੱਕ ਪ੍ਰੋਟੈਸਟ ਵੱਲ ਇਕੱਠੇ ਹੋ ਕੇ ਉਹ ਜਿਹੜੇ ਆ ਦਿੱਲੀ ਮਾਰਚ ਕਰਨਗੇ। ਇਹ ਵੀ ਦੂਸਰੀ ਜਿਹੜੀ ਆ ਇੱਕ ਐਸਾ ਸਰਪ੍ਰਾਈਜ਼ ਮਿਲਿਆ ਜਿਹਦੀ ਤਿਆਰੀ ਜਿਹੜੀ ਸੀਗੀ ਉਹ ਗਵਰਨਮੈਂਟ ਨਹੀਂ ਕੀਤੀ ਸੀ। ਤੀਸਰੀ ਜਿਹੜੀ ਤਿਆਰੀ ਸੀਗੀ ਉਹ ਡੈਫੀਨੇਟਲੀ ਇਹ ਸੀਗੀ ਕਿ ਇਹਨਾਂ ਨੂੰ ਕੋਈ ਇਸ ਪ੍ਰੋਟੈਸਟ ਨੂੰ ਕਿਸੇ ਨਾ ਕਿਸੇ ਰੰਗ ਦੇ ਅੰਡਰ ਕਿਸੇ ਦੇ ਕਿਸੇ ਰੰਗ ਦੇ ਅਧੀਨ ਜਿਹੜਾ ਨੈਸ਼ਨਲ ਮੀਡੀਆ ਆ ਉਹਦੇ ਨਾਲ ਲੋਕਾਂ ਨੂੰ ਐਸੀਆਂ ਚੀਜ਼ਾਂ ਦੱਸੀ ਜਾਓ ਜਿਹਦੇ ਵਿੱਚ ਰਿਫੋਰਮਸ ਜ਼ਿਆਦਾ ਨਜ਼ਰ ਆਉਣ, ਜਿਹਦੇ 'ਚ ਇਹ ਨਜ਼ਰ ਆਏ ਕਿ ਇਹ ਲੋਕ ਜਿਹੜੇ ਆ ਇਹ ਇੱਕ ਪਰਟੀਕੁਲਰ ਪਾਰਟੀ ਦੇ ਨੇ, ਇਹਦੇ 'ਚ ਕਾਂਗਰਸ ਵਾਲੇ ਜ਼ਿਆਦਾ ਨੇ, ਇਹਦੇ 'ਚ ਕਮਿਊਨਿਸਟ ਲੋਕ ਨੇ, ਇਹ ਫੋਰਨ ਫੰਡਡ ਹੈ, ਇਹਦੇ ਵਿੱਚ ਯੂ ਨੋ ਫੋਰਨ ਏਡ ਆ ਰਹੀ ਆ, ਇਹਦੇ ਵਿੱਚ ਕੋਈ ਖਾਲਿਸਤਾਨੀ ਐਲੀਮੈਂਟਸ ਨੇ, ਇਹ ਸਾਰੇ ਨੈਗੇਟਿਵ ਪ੍ਰੋਪੋਗੈਂਡੇ ਦੇ ਬਹੁਤ ਲੋਕ ਸ਼ਿਕਾਰ ਹੋ ਚੁੱਕੇ ਨੇ। ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਚੀਜ਼ ਦੇ ਸ਼ਿਕਾਰ ਹੋ ਚੁੱਕੇ ਨੇ ਕਿ ਰਿਫੋਰਮ ਜਿਹੜੇ ਨੇ ਉਹ ਬੈਟਰ ਨੇ, ਕਿਸਾਨ ਜਿਹੜੇ ਨੇ ਉਹ ਸ਼ਾਇਦ ਇਹਨੂੰ ਸਮਝ ਨਹੀਂ ਰਹੇ। ਬਹੁਤ ਜਗ੍ਹਾ ਜਿਹੜਾ ਨੈਸ਼ਨਲ ਮੀਡੀਆ ਆ ਉਹ ਇਹ ਵੀ ਪ੍ਰਜੈਂਟ ਕਰ ਚੁੱਕਿਆ ਔਰ ਇਹਦੇ ਵਿੱਚ ਕਾਫੀ ਸਾਰਾ ਕਾਮਯਾਬੀ ਵੀ ਹਾਸਲ ਕਰ ਚੁੱਕਿਆ ਕਿ ਇਹ ਜਿਹੜਾ ਪ੍ਰੋਟੈਸਟ ਹੈ ਇਹ ਜਿੱਦ ਹੈ। ਇਹ ਪ੍ਰੋਟੈਸਟ ਜਿਹੜਾ ਆ ਇਹਦੇ ਵਿੱਚ ਜਿਹੜੇ ਕਿਸਾਨ ਲੀਡਰ ਨੇ ਉਹ ਆਪਣੇ ਪੋਲੀਟੀਕਲ ਏਜੰਡੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ ਕਰ ਰਹੇ ਨੇ। ਔਰ ਦੂਸਰਾ ਸਭ ਤੋਂ ਵੱਡਾ ਏਜੰਡਾ ਉਹ ਇਹ ਹੈ ਕਿ ਜੋ ਸਰਕਾਰ ਦੇ ਚਾਰ ਪਿੱਲਰ ਰਹੇ ਨੇ ਉਹਦੇ ਵਿੱਚ ਇੱਕ ਪਿੱਲਰ ਜਿਹੜਾ ਆ ਅਸੀਂ ਚਾਹੇ ਮੰਨੀਏ ਜਾਂ ਨਾ ਮੰਨੀਏ ਉਹ ਪੋਲਰਾਈਜੇਸ਼ਨ ਰਿਹਾ ਹੈ ਕਿ ਦੋ ਧਿਰਾਂ ਐਸੀਆਂ ਖੜੀਆਂ ਕਰ ਦਿੱਤੀਆਂ ਜਾਣ ਔਰ ਜਿਹੜੀ ਧਿਰ ਦਾ ਸਾਨੂੰ ਉਹਨ ਗਵਰਨਮੈਂਟ ਨੂੰ ਐਡਵਾਂਟੇਜ ਹੈ ਉਸ ਧਿਰ ਨੂੰ ਸਪੋਰਟ ਕੀਤੀ ਜਾਏ ਤਾਂ ਕਿ ਕੰਸੋਲੀਡੇਟਿਡ ਜਿਹੜੀ ਵੋਟ ਆ ਉਹ ਪਏ। ਔਰ ਅਜੇ ਤੱਕ ਉਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ ਨੇ। ਬਹੁਤ ਸਾਰੇ ਸਾਡੇ ਲੋਕ ਜਿਹੜੇ ਆ ਉਹ ਸ਼ਾਇਦ ਨਹੀਂ ਸਮਝਣ ਦੀ ਕੋਸ਼ਿਸ਼ ਇਹਨੂੰ ਕਰਦੇ ਕਿਉਂਕਿ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਨੇ, ਮਗਰ ਰਿਐਲਿਟੀ ਇਹ ਹੈ ਕਿ ਜਿੰਨੀ ਵੀ ਵੋਟਿੰਗ ਹੋਈ ਹੈ ਉੱਥੇ ਪੋਲਰਾਈਜੇਸ਼ਨ ਨਜ਼ਰ ਆਈ ਹੈ। ਇਹਦੇ ਵਿੱਚ ਵੀ ਜੇ ਅਸੀਂ ਗੌਰ ਨਾਲ ਵੇਖੀਏ ਤਾਂ ਦੋ ਤਰ੍ਹਾਂ ਧੜਾਂ ਬਿਲਕੁਲ ਕਲੀਅਰਲੀ ਇੱਕ ਦੂਜੇ ਦੇ ਸਾਹਮਣੇ ਆ ਚੁੱਕੀਆਂ ਨੇ। ਇੱਕ ਉਹ ਲੋਕ ਜੋ ਕਿਸਾਨਾਂ ਦੇ ਨਾਲ ਸਹਾਨੁਭੂਤੀ ਕਰਦੇ ਨੇ, ਜੋ ਕਿਸਾਨਾਂ ਦੀ ਦਰਦ ਸਮਝਦੇ ਨੇ, ਜਿਨ੍ਹਾਂ ਨੇ ਖੇਤੀਬਾੜੀ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਉਹ ਜਿਹੜੇ ਇੰਗਲਿਸ਼ ਲਿਖੀ ਹੈ ਉਸ ਆਰਡੀਨੈਂਸ ਦੇ ਵਿੱਚ ਉਹਦੇ ਵਿੱਚ ਕਿੱਥੇ ਕਿੱਥੇ ਰਿਐਲਿਟੀ ਦੇ ਵਿੱਚ ਐਕਸਪਲੋਇਟੇਸ਼ਨ ਹੋਣ ਦੇ ਚਾਂਸਿਸ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਸਿਰਫ ਕੇਵਲ ਉਹਨਾਂ ਦੀ ਜਿਹੜੀ ਲਿਮਿਟੇਸ਼ਨ ਹੈ ਉਹ ਇੰਗਲਿਸ਼ ਪੜ੍ਹਨ ਤੱਕ ਹੈ, ਕਾਨੂੰਨ ਪੜ੍ਹਨ ਤੱਕ ਹੈ ਔਰ ਉਹ ਰਿਫੋਰਮ ਪੜ੍ਹਨ ਤੱਕ ਹੈ। ਉਹਨਾਂ ਨੂੰ 1984-88 ਦਾ ਇਤਿਹਾਸ ਜਿਹੜਾ ਆ ਉਹ ਨਹੀਂ ਯਾਦ ਜਿਹਦੇ ਵਿੱਚ ਕੰਟਰੈਕਟ ਫਾਰਮਿੰਗ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਆਲਰੇਡੀ ਪੈਪਸੀਕੋ ਮਾਰਕਫੈਡ ਨਾਲ ਰਲ ਕੇ ਫੇਲ ਹੋ ਚੁੱਕੀ ਹੈ। ਪੂਰੇ ਜਿਹੜੇ ਵਾਅਦੇ ਕੀਤੇ ਸੀਗੇ ਉਸ ਟਾਈਮ ਵੀ ਅਕਾਲੀ ਗੌਰਮੈਂਟ ਨੇ ਉਹ ਵੀ ਫੇਲ ਹੋ ਚੁੱਕੀ ਹੈ। ਇਹ ਕੋਈ ਨਵੀਆਂ ਚੀਜ਼ਾਂ ਨਹੀਂ ਨੇ ਉਹ ਜੋ ਇਸ ਰਿਫੋਰਮ ਦੇ ਵਿੱਚ ਆਈਆਂ ਨੇ। ਇਸ ਕਰਕੇ ਕਿਉਂਕਿ ਸਾਨੂੰ ਖੇਤੀਬਾੜੀ ਦੀ ਜਦੋਂ ਹਿਸਟਰੀ ਦੀ ਨੌਲੇਜ ਘੱਟ ਹੋਏ, ਕਿਤਾਬੀ ਨੌਲੇਜ ਜ਼ਿਆਦਾ ਹੋਏ, ਤਾਂ ਅਸੀਂ ਜ਼ਰੂਰ ਇਸ ਝਾਂਸੇ ਵਿੱਚ ਆ ਸਕਦੇ ਹਾਂ ਜੋ ਸਰਕਾਰ ਮੀਡੀਆ ਦੇ ਥਰੂ ਕ੍ਰੀਏਟ ਕਰ ਰਹੀ ਹੈ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਰਿਫੋਰਮਸ ਨੂੰ, ਇਸ ਆਰਡੀਨੈਂਸ ਨੂੰ ਸਪੋਰਟ ਕਰਦੇ ਨੇ ਕਿਉਂਕਿ ਉਹਨਾਂ ਨੇ ਉਹ ਟਾਈਮ ਨਹੀਂ ਹੰਡਾਇਆ ਜਦੋਂ ਪੈਪਸੀਕੋ ਨੇ 2-8 ਫੈਕਟਰੀਆਂ ਲਾਉਣ ਦੀ ਥਾਂ 2 ਫੈਕਟਰੀਆਂ ਲਾਈਆਂ ਸੀ ਔਰ ਪੰਜਾਬ ਦੇ ਵਿੱਚ ਪੋਟੈਟੋ ਕਿੰਗ ਕ੍ਰੀਏਟ ਕਰ ਦਿੱਤੇ ਸੀਗੇ। ਪੋਟੈਟੋ ਕਿੰਗ ਜਿਹੜੇ ਸੀਗੇ ਉਹਨਾਂ ਨੂੰ ਪੈਸੇ ਦਾ ਫਾਇਦਾ ਹੁੰਦਾ ਸੀਗਾ, ਉਹ ਵੱਡੇ ਡੀਲਰ ਸੀਗੇ ਜਿਹੜੇ ਇੱਕ ਆਮ ਗਰੀਬ ਦੇ ਕੋਲੋਂ ਸਸਤੇ ਭਾਅ ਆਲੂ ਲੈ ਕੇ ਅਤੇ ਮਹਿੰਗੇ ਰੇਟ 'ਤੇ ਪੈਪਸੀਕੋ ਨੂੰ ਵੇਚਦੇ ਸੀਗੇ। ਉਦੋਂ ਵੀ ਸਰਕਾਰ ਜਿਹੜੀ ਸੀਗੀ ਲੋਕਲ ਸਰਕਾਰ, ਅਕਾਲੀ ਦਲ ਸਰਕਾਰ, ਉਹ ਜੇ ਸਪੋਰਟ ਕਰਦੀ ਸੀਗੀ ਤਾਂ ਉਹ ਪੈਪਸੀਕੋ ਦੀ ਸਪੋਰਟ ਕਰਦੀ ਸੀਗੀ, ਇੱਕ ਗਰੀਬ ਕਿਸਾਨ ਜਿਹੜਾ ਸੀ ਉਹਦੀ ਸਪੋਰਟ ਕੋਈ ਵੀ ਨਹੀਂ ਸੀ ਕਰਦਾ। ਬਹੁਤ ਸਾਰੇ ਲੋਕ ਉਸ ਰਿਫੋਰਮ ਦੀ ਇੰਗਲਿਸ਼ ਪੜ੍ਹ ਕੇ ਪ੍ਰੋਟੈਸਟ ਦੇ ਅਗੇਂਸਟ ਜਿਹੜੀਆਂ ਗੱਲਾਂ ਵੀ ਕਰਦੇ ਨੇ ਔਰ ਇੱਥੋਂ ਤੱਕ ਵੀ ਹੈਰਾਨੀ ਇਸ ਚੀਜ਼ ਦੀ ਹੁੰਦੀ ਹੈ ਕਿ ਇੰਨੀ ਜ਼ਿਆਦਾ ਸਟਰੋਂਗ ਦੋ ਧਿਰਾਂ ਜਿਹੜੀਆਂ ਨੇ ਉਹ ਖੜੀਆਂ ਕਰ ਦਿੱਤੀਆਂ ਗਈਆਂ ਨੇ ਕਿ ਇੱਕ ਧਿਰ ਜਿਹੜੀ ਆ ਉਹ 70 ਜਿਹੜੇ ਲੋਕ ਆਪਣੀਆਂ ਜਾਨਾਂ ਦੇ ਚੁੱਕੇ ਨੇ ਉਹਨਾਂ ਦਾ ਅਫਸੋਸ ਵੀ ਕਰਨ ਨੂੰ ਤਿਆਰ ਨਹੀਂ। ਅਤੇ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਮੀਡੀਆ ਜਿਹੜਾ ਆ ਉਹ ਕਿੱਡਾ ਮੇਜਰ ਰੋਲ ਜਿਹੜਾ ਆ ਉਹ ਅਦਾ ਕਰ ਰਿਹਾ, ਕਿਵੇਂ ਮੀਡੀਆ ਜਿਹੜਾ ਆ ਉਹਨਾਂ ਲੋਕਾਂ ਨੂੰ ਇੱਕ ਆਮ ਹਿਊਮੈਨੀਟੇਰੀਅਨ ਐਸਪੈਕਟ ਤੋਂ ਕੱਢ ਕੇ ਸਿਰਫ ਇਸ ਚੀਜ਼ ਪਿੱਛੇ ਲਾ ਰਿਹਾ ਕਿ ਜੇ ਕੋਈ ਅਗਰ ਇਸ ਪ੍ਰੋਟੈਸਟ ਨੂੰ ਸਪੋਰਟ ਕਰਦਾ ਅਤੇ ਉਹ ਉਹਨੂੰ ਆਪਣਾ ਦੁਸ਼ਮਣ ਮੰਨਣ ਲੱਗ ਪੈਂਦੇ ਨੇ, ਉਹ ਉਹਨੂੰ ਐਂਟੀ ਨੈਸ਼ਨਲ ਸਮਝਣ ਲੱਗ ਪੈਂਦੇ ਨੇ, ਉਹ ਉਹਨੂੰ ਐਸਾ ਰੰਗ ਦਿੰਦੇ ਨੇ ਕਿ ਜਿਵੇਂ ਉਹ ਰਿਵੋਲਟ ਜਾਂ ਕੋਈ ਬਗਾਵਤ ਕਰ ਰਿਹਾ ਹੋਵੇ। ਸੋ ਆਪਣੇ ਹੀ ਦੇਸ਼ ਦੇ ਵਿੱਚ ਅਗਰ ਕੋਈ ਡੈਮੋਕ੍ਰੈਟਿਕ ਪ੍ਰੋਟੈਸਟ ਚੱਲ ਰਿਹਾ ਉਹਦੇ ਅਗੇਂਸਟ ਇੰਨੀ ਸਟਰੈਂਥ ਜਿਹੜੀ ਆ, ਸਟਰੋਂਗ ਫੀਲਿੰਗ ਜਿਹੜੀ ਆ ਮੀਡੀਆ ਨੇ ਉਹ ਕ੍ਰੀਏਟ ਕਰ ਦਿੱਤੀ ਹੈ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਬੇਸ਼ੱਕ ਉੱਥੇ ਜਾਨਾਂ ਜਾ ਰਹੀਆਂ ਨੇ, ਬੇਸ਼ੱਕ ਉੱਥੇ ਮੌਸਮ ਮਾੜਾ ਹੈ, ਬੇਸ਼ੱਕ ਉੱਥੇ ਜਿੰਨੀਆਂ ਮਰਜ਼ੀ ਤਕਲੀਫਾਂ ਨੇ, ਉਹ ਲੋਕ ਜਿਹੜੀਆਂ ਨੇ ਲੋਕ ਜਿਹੜੇ ਨੇ ਉਹਨਾਂ ਨੇ ਆਪਣੀ ਇਨਸਾਨੀਅਤ ਜਿਹੜੀ ਆ ਉਹਨੂੰ ਵੀ ਛੱਡ ਕੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਨਾ ਅਤੇ ਦੂਰ ਉਹ ਇਹ ਵੀ ਨਹੀਂ ਬਿਆਨ ਕਰਦੇ ਕਿ ਉੱਥੇ ਵਾਕਿਆ ਹੀ ਬਹੁਤ ਸਾਰੀ ਸਰਦੀ ਬਹੁਤ ਸਾਰੇ ਮਾਈਨਸ ਸਬ ਜ਼ੀਰੋ ਟੈਂਪਰੇਚਰ ਵਿੱਚ ਲੋਕ ਜਿਹੜੇ ਨੇ ਉਹ ਬਾਹਰ ਨੇ, ਬਾਰਿਸ਼ਾਂ ਉੱਥੇ ਹੋ ਰਹੀਆਂ ਨੇ ਅਤੇ ਉਹਨਾਂ ਦੀ ਸੁਣਾਈ ਜਿਹੜੀ ਆ ਉਹ ਜਲਦੀ ਤੋਂ ਜਲਦੀ ਜ਼ਰੂਰ ਹੋਣੀ ਚਾਹੀਦੀ ਹੈ। ਇੰਨਾ ਜ਼ਿਆਦਾ ਸਰਕਾਰ ਜਿਹੜੀ ਆ ਉਹ ਕਾਮਯਾਬ ਹੋ ਚੁੱਕੀ ਹੈ ਆਪਣੀ ਡਿਵੀਜ਼ਨ ਕ੍ਰੀਏਟ ਕਰਨ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਕਿਸੇ ਮੁੱਦੇ ਦੇ ਉੱਤੇ ਪੋਲਰਾਈਜੇਸ਼ਨ ਜਿਹੜੀ ਆ ਉਹ ਕੀਤੀ ਜਾਂਦੀ ਹੈ ਔਰ ਕਿਵੇਂ ਇਹਦੇ ਪਿੱਛੇ ਸਾਰਾ ਮੀਡੀਆ, ਸਾਰੀਆਂ ਏਜੰਸੀਜ਼ ਜਿਹੜੀਆਂ ਨੇ ਉਹ ਲੱਗਦੀਆਂ ਨੇ, ਕਿਵੇਂ ਆਈ ਟੀ ਸੈੱਲਸ ਜਿਹੜੇ ਨੇ ਉਹ ਕੰਮ ਕਰਦੇ ਨੇ, ਇਹ ਸਾਨੂੰ ਸਾਰਿਆਂ ਨੂੰ ਲੋੜ ਹੈ। ਬਹੁਤ ਚੰਗੀ ਗੱਲ ਹੈ ਕਿ ਇੱਕ ਪੈਰਲਲ ਮੀਡੀਆ ਜਿਹੜਾ ਆ ਉਹ ਚਾਲੂ ਹੈ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਿਸਾਨ ਮੋਰਚਾ ਜਿਹੜਾ ਆ ਉਹਦਾ ਅਫੀਸ਼ੀਅਲ ਪੇਜ ਜਿਹੜਾ ਆ ਉਹ ਚਾਲੂ ਹੈ, ਜਿੱਥੇ ਐਟਲੀਸਟ ਤੁਸੀਂ ਗਰਾਊਂਡ ਰਿਐਲਿਟੀ, ਉੱਥੋਂ ਦੇ ਲਾਈਵ ਵੀਡੀਓਜ਼, ਉੱਥੇ ਦੇ ਹਾਲਾਤ ਜਿਹੜੇ ਆ ਉਹ ਜ਼ਰੂਰ ਤੁਸੀਂ ਵੇਖਦੇ ਹੋ। ਔਰ ਸਾਡੀ ਵੀ ਕੋਸ਼ਿਸ਼ ਜਿਹੜੀ ਆ ਰੇਡੀਓ ਜ਼ਿੰਦਾਬਾਦ ਤੋਂ ਸਿਰਫ ਇਹੀ ਹੈ ਕਿ ਜੋ ਰਿਐਲਿਟੀ ਹੈ ਜੋ ਉੱਥੇ ਗਰਾਊਂਡ 'ਤੇ ਹੋ ਰਿਹਾ ਹੈ, ਜੋ ਇੱਕ ਕਿਸਾਨ ਦੇ ਨਾਲ ਕਿਸਾਨੀ ਬੈਕਗਰਾਊਂਡ ਨੂੰ ਬਿਲੋਂਗ ਕਰਦਿਆਂ ਹੋਇਆਂ ਮੈਂ ਜੋ ਫੀਲ ਕਰ ਸਕਦਾ ਕਿ ਉੱਥੇ ਜਿਵੇਂ ਕਿ ਸਾਡੇ ਨਾਲ ਪੈਪਸੀਕੋ ਦੇ ਟਾਈਮ ਕੋਂਟਰੈਕਟ ਫਾਰਮਿੰਗ ਵਿੱਚ ਧੋਖਾ ਹੋਇਆ ਸੀਗਾ, ਸੇਮ ਧੋਖੇ ਦੇ ਚਾਂਸਿਸ ਜਿਹੜੇ ਹੈ ਉਹ ਇਹਨਾਂ ਰਿਫੋਰਮ ਦੇ ਵਿੱਚ ਵੀ ਹਨ। ਅਗਰ ਸਿਰਫ ਅਸੀਂ ਇੰਗਲਿਸ਼ ਪੜ੍ਹਾਂਗੇ ਔਰ ਸਿਰਫ ਇੰਗਲਿਸ਼ ਪੜ੍ਹ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਕੋਈ ਵੀ ਸਰਕਾਰ ਏਡੀ ਮੂਰਖ ਨਹੀਂ ਹੁੰਦੀ ਕਿ ਜਿਹੜੇ ਚੰਗੇ ਤੋਂ ਚੰਗਾ ਸ਼ਬਦ ਜਿਹੜਾ ਆ ਉਹ ਬਿੱਲ ਦੇ ਵਿੱਚ ਨਹੀਂ ਪਾਉਂਦੀ। ਹੈਡਿੰਗ ਦੇ ਵਿੱਚ ਵੀ ਇਹੋ ਜਿਹੇ ਵਰਡ ਯੂਜ਼ ਕੀਤੇ ਜਾਂਦੇ ਨੇ ਜਿਹਦੇ ਨਾਲ ਪੜ੍ਹਨ ਵਾਲਾ ਜ਼ਰੂਰ ਡੈਫੀਨੇਟਲੀ ਕਨਵਿੰਸ ਹੁੰਦਾ ਕਿ ਇਹਦੇ ਵਿੱਚ ਬਹੁਤ ਭਲਾ ਹੈ, ਕਿਸਾਨਾਂ ਦਾ ਭਲਾ ਹੈ। ਮਗਰ ਹੈਰਾਨੀ ਇਸ ਚੀਜ਼ ਦੀ ਹੈ ਕਿ ਅਗਰ ਕਿਸਾਨਾਂ ਦਾ ਇਹਦੇ ਵਿੱਚ ਭਲਾ ਹੈ ਤਾਂ ਬਾਰ ਐਸੋਸੀਏਸ਼ਨ ਜਿਹੜੀਆਂ ਨੇ ਜਿਹੜੇ ਆ ਕਿ ਸਾਰੇ ਕਾਨੂੰਨਾਂ ਨੂੰ ਪੜ੍ਹਦੀਆਂ ਨੇ ਔਰ ਕਾਨੂੰਨਾਂ ਦੇ ਨਾਲ ਸਵੇਰੇ ਸ਼ਾਮ ਜਿਹੜੀਆਂ ਨੇ ਉਹ ਗੱਲਾਂ ਕਰਦੀਆਂ ਨੇ, ਕਿਉਂ ਉਹ ਵੀ ਇਸ ਚੀਜ਼ ਨੂੰ ਕਹਿਣ ਨੂੰ ਝਿਜਕ ਨਹੀਂ ਰਹੀਆਂ ਕਿ ਇਹਦੇ ਵਿੱਚ ਇਹ ਕਾਨੂੰਨ ਜਿਹੜਾ ਆ ਇਹ ਗੈਰ ਕਾਨੂੰਨੀ ਹੈ, ਕੁਛ ਹੱਦ ਤੱਕ ਇਹਦੇ ਵਿੱਚ ਪ੍ਰੋਸੀਜਰਲ ਗਲਤੀ ਕੋਈ ਨਹੀਂ ਹੈ। ਸਰਕਾਰ ਨੇ ਪੂਰੀ ਟੈਕਨੀਕਲ ਚੀਜ਼ਾਂ ਜਿਹੜੀਆਂ ਨੇ ਉਹਦੀ ਇਸਤੇਮਾਲ ਕੀਤਾ ਔਰ ਇਸੇ ਕਰਕੇ ਹੀ ਜੋ ਅਸੀਂ ਗੱਲ ਸ਼ੁਰੂ ਦੇ ਵਿੱਚ ਕੀਤੀ ਸੀ ਕਿਉਂ ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਸੁਪਰੀਮ ਕੋਰਟ 'ਚ ਨਹੀਂ ਜਾਣਾ ਚਾਹੁੰਦੀਆਂ, ਇਹ ਵੀ ਔਫਰ ਕੀਤੀ ਜਾ ਰਹੀ ਹੈ। ਸੁਣਨ ਵਾਲਾ ਆਦਮੀ, ਸੁਣਨ ਵਾਲੇ ਲੋਕ, ਮੀਡੀਆ ਉਹਨਾਂ ਲੋਕਾਂ ਦਾ ਦਿਮਾਗ ਜ਼ਰੂਰ ਬ੍ਰੇਨ ਵਾਸ਼ ਕਰ ਰਿਹਾ ਕਿ ਸਰਕਾਰ ਇੱਥੋਂ ਤੱਕ ਔਫਰ ਕਰ ਰਹੀ ਹੈ ਕਿ ਕਿਸਾਨ ਯੂਨੀਅਨ ਨੂੰ ਅਗਰ ਕੋਈ ਇਸ਼ੂ ਹੈ ਤਾਂ ਸਰਕਾਰ ਦੇ ਅਗੇਂਸਟ ਉਹ ਸੁਪਰੀਮ ਕੋਰਟ ਵਿੱਚ ਜਾ ਸਕਦੇ ਨੇ। ਮੈਂ ਇੱਥੇ ਹੀ ਉਹਨਾਂ ਪੜ੍ਹੇ ਲਿਖੇ ਲੋਕਾਂ ਲਈ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਬੇਸ਼ੱਕ ਸਟੇਟ ਲਿਸਟ ਦੇ ਵਿੱਚ ਐਗਰੀਕਲਚਰ ਆਉਂਦੀ ਹੈ, ਸੈਂਟਰ ਦੀ ਲਿਸਟ ਵਿੱਚ ਐਗਰੀਕਲਚਰ ਨਹੀਂ ਆਉਂਦੀ, ਮਗਰ ਇੱਕ ਐਸੀ ਲਿਸਟ ਵੀ ਹੁੰਦੀ ਹੈ ਜੋ ਸਾਨੂੰ ਸਾਰਿਆਂ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਔਰ ਜੋ ਸਾਡੇ ਵਕੀਲ ਸਾਥੀ ਅਗਰ ਉਹ ਯੂਨੋ ਪ੍ਰੋਗਰਾਮ ਵੇਖਦੇ ਨੇ ਜਾਂ ਉਹ ਸੁਣਦੇ ਨੇ ਉਹਨਾਂ ਨੂੰ ਉਹ ਪਤਾ ਹੈ। ਇੱਕ ਕੰਕਰੰਟ ਲਿਸਟ ਵੀ ਹੈ, ਉਹਦੇ ਵਿੱਚ ਵੀ ਐਸੇ ਟੌਪਿਕਸ ਨੇ ਜਿਹਦਾ ਮਤਲਬ ਇਹ ਹੈ ਕਿ ਨਾ ਤਾਂ ਉਹ ਜਿਹੜਾ ਲਿਸਟ ਹੈ ਨਾ ਸਟੇਟ ਲਿਸਟ ਹੈ, ਐਗਰੀਕਲਚਰ ਉਹਦੇ ਵਿੱਚ ਫੀਚਰ ਕਰਦਾ ਸਟੇਟ ਲਿਸਟ ਦੇ ਵਿੱਚ, ਸੈਂਟਰ ਦੀ ਲਿਸਟ ਦੇ ਵਿੱਚ ਐਗਰੀਕਲਚਰ ਫੀਚਰ ਨਹੀਂ ਕਰਦਾ। ਜੋ ਤੁਸੀਂ ਇੱਕ ਆਮ ਮੁੱਦਾ ਸੁਣਨ ਨੂੰ ਤੁਹਾਨੂੰ ਮਿਲਦਾ ਆ ਕਿਸਾਨ ਯੂਨੀਅਨ ਨੇਤਾ ਦੇ ਥਰੂ ਜਾਂ ਹੋਰ ਸੋਸ਼ਲ ਮੀਡੀਆ ਉੱਤੇ ਕਿ ਇਹ ਐਗਰੀਕਲਚਰ ਜਿਹੜਾ ਜੀ ਸੈਂਟਰ ਦਾ ਮਹਿਕਮਾ ਨਹੀਂ ਹੈ, ਮੈਂ ਉੱਥੇ ਹੀ ਐਜੂਕੇਟ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਸਰਕਾਰ ਨੇ ਚਲਾਕੀ ਕਿੱਥੇ ਕੀਤੀ ਹੈ। ਐਂਟਰੀ ਨੰਬਰ 33, ਐਂਟਰੀ 33 ਜਿਹੜੀ ਆ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਕੌਨਕਰੰਟ ਲਿਸਟ ਦੇ ਵਿੱਚ ਐਂਟਰੀ ਹੈ। ਕੌਨਕਰੰਟ ਲਿਸਟ ਉਹ ਲਿਸਟ ਹੈ ਜਿਹੜੇ ਐਸੇ ਡਿਪਾਰਟਮੈਂਟ ਨੇ ਜਿਹਦੇ ਉੱਤੇ ਸੈਂਟਰ ਔਰ ਸਟੇਟ ਦੋਨੋਂ ਹੀ ਜਿਹੜੇ ਆ ਉਹ ਡਿਸੀਜ਼ਨ ਲੈ ਸਕਦੀਆਂ ਨੇ। ਉਹਦੇ ਵਿੱਚ ਬਹੁਤ ਹੀ ਚਲਾਕੀ ਦੇ ਨਾਲ ਐਂਟਰੀ 33 ਦੇ ਵਿੱਚ ਐਗਰੀਕਲਚਰ ਨੂੰ ਟ੍ਰੇਡ ਐਂਡ ਕਮਰਸ ਦੇ ਇੱਕ ਸਬ ਪੈਰੇ ਦੇ ਥੱਲੇ ਲਿਖਿਆ ਗਿਆ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਉਹ ਐਂਟਰੀ 33 ਦਾ ਇਸਤੇਮਾਲ ਕਰਕੇ ਕਮਰਸ ਔਰ ਟ੍ਰੇਡ ਦੇ ਥੱਲੇ ਜਿਹੜਾ ਵਿੱਚ ਇੱਕ ਸਬ ਪੈਰਾ ਲਿਖਿਆ ਐਗਰੀਕਲਚਰ ਉਹਨੂੰ ਯੂਜ਼ ਕੀਤਾ ਤਾਂ ਕਿ ਟੈਕਨੀਕਲੀ ਸਰਕਾਰ ਜਿਹੜੀ ਆ ਉਹ ਸਹੀ ਰਹੇ। ਔਰ ਨਾਲ ਹੀ ਇੱਥੇ ਇਹ ਵੀ ਦੱਸ ਦਈਏ ਕਿ ਜਿਹੜੇ ਲੋਕ ਕਾਨੂੰਨ ਨੂੰ ਜਾਣਕਾਰੀ ਰੱਖਦੇ ਨੇ, ਕਾਨੂੰਨ ਨੂੰ ਜਾਣਦੇ ਨੇ, ਉਹਨਾਂ ਨੂੰ ਪਤਾ ਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਇਹ ਵੀ ਲਿਖਿਆ ਕਿ ਅਗਰ ਸੈਂਟਰ ਸਰਕਾਰ ਕੋਈ ਬਿੱਲ ਬਣਾਉਂਦੀ ਹੈ ਔਰ ਉਹ ਐਸਾ ਟੌਪਿਕ ਹੈ ਜੋ ਸਟੇਟ ਗੌਰਮੈਂਟ ਜਿਹੜੀ ਆ ਉਹ ਵੀ ਬਿੱਲ ਬਣਾ ਸਕਦੀ ਹੈ ਔਰ ਅਗਰ ਸੈਂਟਰ ਸਰਕਾਰ ਜਿਹੜੀ ਆ ਉਹ ਇੱਕ ਫਾਰਮ ਬਿੱਲ ਬਣਾਉਂਦੀ ਹੈ ਔਰ ਸਟੇਟ ਦੀ ਸਰਕਾਰ ਜਿਹੜੀ ਆ ਉਹਦੇ ਓਪੋਜ਼ਿਟ ਕੋਈ ਬਿੱਲ ਬਣਾ ਦਿੰਦੀ ਹੈ ਔਰ ਦੋਨੋਂ ਅਗਰ ਸੁਪਰੀਮ ਕੋਰਟ ਵਿੱਚ ਜਾਂਦੇ ਨੇ ਅਤੇ ਸੁਪਰੀਮ ਕੋਰਟ ਦੇ ਵਿੱਚ ਜੋ ਸੈਂਟਰ ਦਾ ਡਿਸੀਜ਼ਨ ਹੋਏਗਾ ਉਹਨੂੰ ਲਾਗੂ ਕੀਤਾ ਜਾਏਗਾ। ਸੋ ਇਹ ਚੀਜ਼ ਮੈਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਕਿ ਅਗਰ ਕੌਂਕਰੈਂਟ ਲਿਸਟ ਦੇ ਵਿੱਚ ਦੋ ਬਿੱਲ ਬਣਦੇ ਨੇ, ਇੱਕ ਸਰਕਾਰ ਸੈਂਟਰ 'ਚ ਬਣਾਉਂਦੀ ਹੈ, ਇੱਕ ਜਿਹੜੀ ਆ ਸਟੇਟ ਦੀ ਸਰਕਾਰ ਬਣਾਉਂਦੀ ਹੈ, ਔਰ ਅਗਰ ਦੋਨੋਂ ਬਿੱਲ ਉਹ ਆਪੋਜ਼ਿਟ ਨੇ, ਕੌਂਟਰਰੀ ਨੇ, ਤਾਂ ਜਿਹੜਾ ਸੁਪਰੀਮ ਕੋਰਟ ਹੈ ਉਹ ਮਨਜ਼ੂਰੀ ਸੈਂਟਰ ਦੇ ਬਿੱਲ ਨੂੰ ਦੇਵੇਗਾ। ਇਹ ਵਜ੍ਹਾ ਹੈ, ਇਸੇ ਕਰਕੇ ਗੌਰਮੈਂਟ ਜਿਹੜੀ ਆ ਉਹ ਵਾਰ ਵਾਰ ਇਸ ਚੀਜ਼ ਨੂੰ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਔਫਰ ਦੇ ਰਹੀ ਹੈ ਔਰ ਮੀਡੀਆ ਦੇ ਥਰੂ ਉਹਨਾਂ ਲੋਕਾਂ ਨੂੰ ਬ੍ਰੇਨ ਵਾਸ਼ ਕਰਕੇ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਸਾਡੇ 'ਤੇ ਅਗਰ ਯਕੀਨ ਨਹੀਂ ਹੈ ਤਾਂ ਅਸੀਂ ਉਹਨਾਂ ਨੂੰ ਆਪਸ਼ਨ ਦਿੰਦੇ ਹਾਂ ਕਿ ਉਹ ਸੁਪਰੀਮ ਕੋਰਟ ਜਾ ਸਕਦੇ ਨੇ। ਸੁਪਰੀਮ ਕੋਰਟ ਦੇ ਵਿੱਚ ਦੋਨੋਂ ਧਿਰਾਂ ਜਿਹੜੀਆਂ ਉਹਦੀ ਸੁਣਾਈ ਹੋਏਗੀ। ਅਤੇ ਇੱਥੇ ਨਾਲ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਰਕਾਰ ਨੂੰ ਵੀ ਔਰ ਕਿਸਾਨ ਯੂਨੀਅਨਜ਼ ਨੂੰ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਅਗਰ ਸੁਪਰੀਮ ਕੋਰਟ 'ਚੋਂ ਜਾਂਦੇ ਨੇ ਤਾਂ ਸੁਪਰੀਮ ਕੋਰਟ ਨੇ ਅੱਧਾ ਘੰਟਾ ਵੀ ਇਸ ਚੀਜ਼ ਉੱਤੇ ਬਰਬਾਦ ਨਹੀਂ ਕਰਨਾ ਔਰ ਸਟ੍ਰੇਟ ਵੇ ਜੋ ਸੈਂਟਰ ਗੌਰਮੈਂਟ ਨੇ ਬਿੱਲ ਬਣਾਏ ਨੇ ਉਹਨਾਂ ਨੂੰ ਲਾਗੂ ਕਰ ਦੇਗੀ। ਇਸ ਕਰਕੇ ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਇਸ ਚੀਜ਼ ਉੱਤੇ ਅੜੀਆਂ ਹੋਈਆਂ ਨੇ ਕਿ ਉਹਨਾਂ ਦੇ ਬਿੱਲ ਜਿਹੜੇ ਆ ਉਹ ਵਾਪਸ ਲਏ ਜਾਣ। ਇਸ ਕਰਕੇ ਹੀ ਉਹ ਸੁਪਰੀਮ ਕੋਰਟ ਦਾ ਰਸਤਾ ਨਹੀਂ ਇਸਤੇਮਾਲ ਕਰ ਰਹੇ। ਔਰ ਨਾਲ ਹੀ ਦੱਸ ਦਿੱਤਾ ਜਾਏ ਕਿ ਇਸ ਵੇਲੇ 8 ਜਨਵਰੀ ਨੂੰ ਕਿਸਾਨਾਂ ਦੀ ਔਰ ਗੌਰਮੈਂਟ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਤੋਂ ਜਾਣ ਤੋਂ ਪਹਿਲਾਂ ਵੀ, ਜਿਵੇਂ ਅਸੀਂ ਪਿਛਲੇ ਸੰਡੇ ਨੂੰ ਵੀ ਲਗਾਤਾਰ ਰੇਡੀਓ ਜ਼ਿੰਦਾਬਾਦ 'ਤੇ ਕਹਿੰਦੇ ਆਏ ਹਾਂ ਕਿ ਜਿੰਨੀਆਂ ਮਰਜ਼ੀ ਮੀਟਿੰਗਸ ਹੋ ਜਾਣ ਉਹਨਾਂ ਮੀਟਿੰਗਸ ਵਿੱਚ ਕੋਈ ਵੀ ਚੀਜ਼ ਨਿਕਲ ਕੇ ਬਾਹਰ ਨਹੀਂ ਆਉਣੀ। ਉਹਦੀ ਵਜ੍ਹਾ ਇਹ ਹੈ ਕਿ ਇਹ ਇੱਕ ਡਿਲੇ ਟੈਕਟਿਕਸ ਨੇ। ਇਹ ਕਾਹਦੇ ਡਿਲੇ ਟੈਕਟਿਕਸ ਨੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਉਂ, ਅਗਰ ਕਿਸਾਨ ਯੂਨੀਅਨ ਨੂੰ ਵੀ ਪਤਾ ਹੈ ਕਿ ਮੀਟਿੰਗ ਵਿੱਚੋਂ ਕੁਛ ਨਹੀਂ ਨਿਕਲਣਾ ਔਰ ਅਗਰ ਸਰਕਾਰ ਨੂੰ ਵੀ ਪਤਾ ਹੈ ਕਿ ਉਹਨਾਂ ਨੇ ਦੇਣਾ ਕੁਛ ਨਹੀਂ, ਉਹ ਆਪਣਾ ਸਟੈਂਡ ਕਲੀਅਰ ਕਰ ਚੁੱਕੀਆਂ ਨੇ ਕਿ ਅਸੀਂ ਬਿੱਲ ਵਾਪਸ ਨਹੀਂ ਲੈਣੇ, ਤਾਂ ਫਿਰ ਮੀਟਿੰਗਸ ਹੋ ਕਿਉਂ ਰਹੀਆਂ ਨੇ? ਕਿਸਾਨ ਯੂਨੀਅਨ ਵੱਲੋਂ ਮੀਟਿੰਗ ਇਸ ਕਰਕੇ ਹੋ ਰਹੀਆਂ ਨੇ ਕਿਉਂਕਿ ਸਰਕਾਰ ਕੰਟੀਨਿਊਸਲੀ ਇਹ ਪ੍ਰੂਵ ਕਰਨਾ ਚਾਹੁੰਦੀ ਹੈ ਕਿ ਕਿਸਾਨ ਯੂਨੀਅਨਸ ਕਿਸੇ ਮੀਟਿੰਗ ਦੀ ਆਫਰ ਜਿਹੜੀ ਆ ਉਹਨੂੰ ਮਨ੍ਹਾ ਕਰ ਦੇਣ, ਤਾਂ ਕਿ ਮੀਡੀਆ ਜਿਹੜਾ ਆ ਔਰ ਉਹ ਇਹ ਕਨਵੇ ਕਰ ਸਕੇ ਕਿ ਸਰਕਾਰ ਗੱਲ ਕਰਨ ਨੂੰ ਤਿਆਰ ਹੈ ਮਗਰ ਕਿਸਾਨ ਜਿਹੜੇ ਨੇ ਉਹ ਆਪਣੀ ਜਿੱਦ 'ਤੇ ਅੜੇ ਹੋਏ ਨੇ, ਉਹ ਗੱਲਬਾਤ ਕਰਨ ਨੂੰ ਰੈਡੀ ਨਹੀਂ ਨੇ। ਔਰ ਇਸ ਚਾਲ ਦਾ ਕਿਸਾਨ ਯੂਨੀਅਨ ਦੇ ਲੀਡਰਸ ਨੂੰ ਔਰ ਕਿਸਾਨ ਯੂਨੀਅਨ ਦੇ ਐਡਵਾਈਜ਼ਰਸ ਨੂੰ ਪਤਾ ਹੈ, ਇਸੇ ਕਰਕੇ ਹੀ ਬੇਸ਼ੱਕ 8 ਤਰੀਕ ਨੂੰ ਵੀ ਕੋਈ ਚੀਜ਼ ਜਿਹੜੀ ਆ ਬਾਹਰ ਨਹੀਂ ਆਈ, ਸਾਰਾ ਦਿਨ ਮੀਟਿੰਗ ਲਈ ਰੱਖਿਆ ਗਿਆ ਸੀਗਾ। ਸਾਨੂੰ ਇੱਥੇ ਜ਼ਰੂਰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਉਦਣ ਹੋਇਆ ਕੀ ਹੈ। 8 ਜਨਵਰੀ ਦਾ ਪੂਰਾ ਦਿਨ ਮੀਟਿੰਗ ਲਈ ਰੱਖਿਆ ਗਿਆ ਮਗਰ ਪੂਰੇ ਦਿਨ 'ਚ 1 ਘੰਟਾ ਕੇਵਲ ਜਿਹੜੀ ਆ ਉਹ ਮੀਟਿੰਗ ਹੋਈ ਹੈ ਔਰ ਉਸ 1 ਘੰਟੇ ਦੇ ਵਿੱਚ ਵੀ ਗੱਲਬਾਤ ਜਿਹੜੀ ਆ ਸਿਰਫ 15 ਮਿੰਟ ਹੋਈ ਹੈ, ਸਿਰਫ 15 ਮਿੰਟ। ਔਰ ਕਿਉਂ ਗੱਲਬਾਤ ਜਿਹੜੀ ਆ 15 ਮਿੰਟ ਹੋਈ ਹੈ? ਉਹਦੀ ਵਜ੍ਹਾ ਇਹ ਹੈ ਕਿ ਸਰਕਾਰੀ ਮਿਨਿਸਟਰਸ, ਗੌਰਮੈਂਟ ਦੇ ਅਦਾਰੇ ਦੇ ਜਿਹੜੇ ਮਿਨਿਸਟਰ ਸੀਗੇ, ਜਿਹੜਾ ਸਟਾਫ ਸੀਗਾ, ਉਹ 4 ਵਾਰੀ 1 ਘੰਟੇ ਦੇ ਵਿੱਚ ਉੱਠ ਕੇ ਮੀਟਿੰਗ ਰੂਮ ਛੱਡ ਕੇ ਬਾਹਰ ਗਿਆ। ਉੱਥੇ ਕਿਹਦੀ ਫਰਦਰ ਸਲਾਹ ਲੈਂਦਾ ਹੈ ਇਹ ਰੱਬ ਜਾਣਦਾ। ਬਾਹਰ ਜਾ ਕੇ ਕੀ ਸਲਾਹ ਹੁੰਦੀ ਹੈ, ਕਿਹਦੇ ਨਾਲ ਸਲਾਹ ਹੁੰਦੀ ਹੈ, ਕੀ ਉੱਥੋਂ ਆਦੇਸ਼ ਮਿਲਦਾ ਆ, ਇਹ ਕਿਸੇ ਨੂੰ ਨਹੀਂ ਪਤਾ। ਮਗਰ 1 ਘੰਟੇ ਦੇ ਵਿੱਚ ਗੌਰਮੈਂਟ ਦੇ ਮਿਨਿਸਟਰਸ ਔਰ ਸਾਰਾ ਸਟਾਫ 4 ਵਾਰੀ 1 ਘੰਟੇ ਦੇ ਵਿੱਚ ਉੱਠ ਕੇ ਮੀਟਿੰਗ 'ਚੋਂ ਬਾਹਰ ਜਾਂਦੇ ਨੇ ਔਰ ਕੇਵਲ ਪੂਰੇ ਦਿਨ 'ਚ 1 ਘੰਟਾ ਮੀਟਿੰਗ ਦੇ ਵਿੱਚ ਵੀ ਸਿਰਫ 15 ਮਿੰਟ ਜਿਹੜੀ ਆ ਗੱਲ ਹੁੰਦੀ ਹੈ। ਸੋ ਇੱਥੋਂ ਸਾਨੂੰ ਇਹ ਕਲੀਅਰ ਪਤਾ ਲੱਗ ਜਾਂਦਾ ਕਿ ਨਾ ਤਾਂ ਸਰਕਾਰ ਦਾ ਕੋਈ ਮੀਟਿੰਗ ਦੇ ਵਿੱਚ ਕੋਈ ਦੱਸਣ ਨੂੰ ਨਵੀਂ ਚੀਜ਼ ਹੈ, ਨਾ ਹੀ ਕੋਈ ਦੱਸਣਾ ਚਾਹੁੰਦੇ ਨੇ। ਔਰ ਕਿਸਾਨ ਯੂਨੀਅਨ ਲੀਡਰ ਜਿਹੜੇ ਆ ਉਹਨਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਇਹ ਪਤਾ ਹੈ ਕਿ ਇਹਨਾਂ ਮੀਟਿੰਗ ਵਿੱਚ ਕੁਛ ਨਹੀਂ ਨਿਕਲਣਾ। ਮਗਰ ਈਵਨ ਉਹਨਾਂ ਨੇ 15 ਜਨਵਰੀ ਦੀ ਜਿਹੜੀ ਸਰਕਾਰ ਵੱਲੋਂ ਆਫਰ ਆਈ ਹੈ ਉਹਨੂੰ ਵੀ ਐਕਸੈਪਟ ਕੀਤਾ, ਕਿਉਂਕਿ ਉਹ ਇਸ ਗੇਮ ਨੂੰ ਸਮਝਦੇ ਨੇ ਕਿ ਅਗਰ ਉਹ ਮੀਟਿੰਗ ਜਿਹੜੀ ਆ ਉਹਨੂੰ ਨਹੀਂ ਮੰਨਦੇ, ਨਹੀਂ ਉਹਦੀ ਐਕਸੈਪਟ ਕਰਦੇ ਤਾਂ ਸਟ੍ਰੇਟ ਵੇ ਮੀਡੀਆ ਜਿਹੜਾ ਆ ਉਹ ਮੌਕਾ ਲੱਭ ਰਿਹਾ ਕਿ ਸਾਰੇ ਲੋਕਾਂ ਨੂੰ, ਸਾਰੇ ਦੁਨੀਆਂ ਨੂੰ ਇਹ ਦੱਸਿਆ ਜਾਏ ਕਿ ਕਿਸਾਨ ਯੂਨੀਅਨ ਜਿਹੜੇ ਆ ਉਹ ਗੱਲ ਕਰਨ ਨੂੰ ਰੈਡੀ ਨਹੀਂ ਨੇ। ਇਸ ਕਰਕੇ ਜਿੰਨੀ ਵਾਰੀ ਵੀ ਮੀਟਿੰਗਸ ਹੋਣਗੀਆਂ, ਬਹੁਤ ਸਾਰੇ ਸੁਣਨ ਵਾਲੇ ਇਹ ਜ਼ਰੂਰ ਸਵਾਲ ਕਰਦੇ ਨੇ ਕਿ ਮੀਟਿੰਗ ਜਿਹੜੀਆਂ ਨੇ ਕਿਉਂ ਹੋ ਰਹੀਆਂ ਨੇ, ਕੋਈ ਗੱਲ ਨਿਕਲ ਕੇ ਨਹੀਂ ਆਉਂਦੀ, ਕੀ ਇਸ ਮੀਟਿੰਗ 'ਚੋਂ ਕੁਛ ਨਿਕਲੇਗਾ। ਅਸੀਂ ਜ਼ਰੂਰ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਦੀਆਂ ਚਾਹੇ 50 ਮੀਟਿੰਗਸ ਹੋਣ, ਨਿਕਲਣਾ ਇਹਦੇ 'ਚੋਂ ਕੁਛ ਨਹੀਂ। ਦ ਰੀਜ਼ਨ ਉਹਦਾ ਬੜਾ ਸਿੰਪਲ ਹੈ ਕਿ ਇਸ ਵੇਲੇ ਤੱਕ ਗੌਰਮੈਂਟ ਦਾ ਸਟੈਂਡ ਜਿਹੜਾ ਆ ਉਹਨਾਂ ਨੇ ਉਹ ਹੀ ਰੱਖਿਆ ਕਿ ਉਹ ਅਮੈਂਡਮੈਂਟ ਕਰਨ ਨੂੰ ਰੈਡੀ ਨੇ, ਮਗਰ ਉਹ ਬਿੱਲ ਜਿਹੜੇ ਆ ਵਾਪਸ ਨਹੀਂ ਲੈਣਗੇ। ਹੁਣ ਦੂਸਰੀ ਜਿਹੜੀ ਇਸ ਪ੍ਰੋਟੈਸਟ ਨੂੰ ਟੈਕਲ ਕਰਨ ਦਾ ਜਿਹੜੀ ਸਟ੍ਰੈਟਜੀ ਹੈ ਜੋ ਨਜ਼ਰ ਆ ਰਹੀ ਹੈ ਗੌਰਮੈਂਟ ਦੀ, ਉਹ ਇਹ ਹੈ ਕਿ ਉੱਥੇ ਬੈਠੇ ਲੋਕ ਜਿਹੜੇ ਆ ਉਹ ਫਰਸਟ੍ਰੇਟ ਹੋਣ, ਉੱਥੇ ਬੈਠੇ ਲੋਕ ਜਿਹੜੇ ਆ ਕੋਈ ਨਾ ਕੋਈ ਉੱਥੇ ਕੋਈ ਐਸੀ ਹਰਕਤ ਕਰਨ ਜੋ ਵਾਇਲੈਂਸ ਵਾਲੀ ਹੋਏ, ਔਰ ਸਟ੍ਰੇਟ ਵੇ ਜਿਹੜਾ ਐਕਸ਼ਨ ਹੈ ਵਾਇਲੈਂਸ ਦੇ ਉੱਤੇ ਲਿਆ ਜਾਂਦਾ ਹੈ, ਜੋ ਕਿ ਸ਼ਹੀਨ ਬਾਗ ਵਿੱਚ ਹੋਇਆ ਸੀਗਾ, ਉਸੇ ਤਰ੍ਹਾਂ ਹੀ ਲੋਕਾਂ ਨੂੰ ਤਿੱਤਰ ਬਿੱਤਰ ਕਰਤਾ ਜਾਏ, ਉੱਥੋਂ ਭਜਾ ਦਿੱਤਾ ਜਾਏ, ਉੱਥੇ ਇਵੇਂ ਪ੍ਰਜੈਂਟ ਕਰਤਾ ਜਾਏ ਇਮੇਜ ਨੂੰ ਕਿ ਦੇਖੋ ਜੀ ਇਹ ਵਾਇਲੈਂਟ ਮੌਬ ਹੈ, ਇਹ ਡੈਫੀਨੇਟਲੀ ਸ਼ਾਂਤਮਈ ਤਰੀਕੇ ਨਾਲ ਨਹੀਂ ਕੰਮ ਕਰ ਰਹੇ ਸੀਗੇ, ਇਸ ਕਰਕੇ ਅਸੀਂ ਇਹਨਾਂ ਨੂੰ ਇੱਥੋਂ, ਸਾਨੂੰ ਸੇਫਟੀ ਲਈ ਇਹਨਾਂ ਨੂੰ ਇੱਥੋਂ ਕੱਢਣਾ ਪਿਆ। ਉਹ ਵੀ ਚਾਲ ਜਿਹੜੀ ਆ ਉਹਦੀ ਇਨਫੋਰਮੇਸ਼ਨ, ਉਹਦੀ ਜਾਣਕਾਰੀ, ਉਹਦੀ ਸਮਝ ਜਿਹੜੀ ਆ ਉਹ ਕਿਸਾਨ ਲੀਡਰਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ। ਇਸੇ ਕਰਕੇ ਸਾਡੇ ਵੱਲੋਂ ਵੀ ਸਾਰਿਆਂ ਨੂੰ ਇਹ ਰਿਕੁਐਸਟ ਹੈ, ਕਿਸਾਨ ਯੂਨੀਅਨ ਲੀਡਰਸ ਵੱਲੋਂ ਵੀ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਕਿਰਪਾ ਕਰਕੇ ਕੋਈ ਵੀ ਭੜਕਾਊ ਚੀਜ਼ਾਂ, ਕੋਈ ਵੀ ਐਸੇ ਬਿਆਨਬਾਜ਼ੀ, ਕੋਈ ਵੀ ਐਸੀ ਚੀਜ਼ ਜਿਹੜੀ ਆ ਜਿਹਦੇ ਵਿੱਚ ਕੋਈ ਅਸਲਾ ਔਰ ਐਸੇ ਗਾਣੇ ਉਹ ਜਿਹੜੇ ਆ ਉਹ ਨਾ ਉੱਥੇ ਵਜਾਏ ਜਾਣ। ਜੈ ਜਵਾਨ ਔਰ ਜੈ ਕਿਸਾਨ ਨਾਰਾ ਜਿਹੜਾ ਆ ਉਹ ਹੀ ਸਿਰਫ ਜਿਹੜਾ ਆ ਉੱਥੇ ਲੱਗੇ। ਇਸੇ ਕਰਕੇ ਹੀ ਬਹੁਤ ਸਾਰੇ ਐਸੇ ਜਿਹੜੇ ਪੁਰਾਣੇ, ਯੂਨੋ ਸਾਨੂੰ ਸਾਰਿਆਂ ਨੂੰ ਪਤਾ, ਐਸੇ ਗੈਂਗਸਟਰਸ ਔਰ ਯੂਨੋ ਕੋਈ ਲੀਡਰ ਜਿਹੜੇ ਆ ਕੇ ਕੋਈ ਵੱਡੇ ਵੱਡੇ ਭਾਸ਼ਣ ਦੇਣਾ ਚਾਹੁੰਦੇ ਨੇ ਜਿਹਦੇ ਵਿੱਚ ਕੋਈ ਵੀ ਭੜਕਾਊ ਐਲੀਮੈਂਟ ਹੈ, ਕੋਈ ਰਿਲੀਜੀਅਸ ਐਲੀਮੈਂਟ ਹੈ, ਉਹਨੂੰ ਡੱਕਿਆ ਜਾ ਰਿਹਾ। ਉਹਦੇ ਰੀਜ਼ਨ ਇਹ ਹੈ ਕਿ ਸਰਕਾਰ ਗੌਰਮੈਂਟ ਚਾਹੁੰਦੀ ਹੈ ਕਿ ਐਸੇ ਲੋਕ ਜਿਹੜੇ ਆ ਡੈਫੀਨੇਟਲੀ ਹੋਣ, ਜਿਹਦੇ ਨਾਲ ਯੰਗ ਯੂਥ ਜਿਹੜਾ ਆ ਉਹ ਭੜਕੇ ਔਰ ਉਹਨਾਂ ਨੂੰ ਓਪਰਚੁਨਿਟੀ ਮਿਲੇ ਕਿ ਉਹ ਪ੍ਰੋਟੈਸਟ ਜਿਹੜਾ ਆ ਉਹਨੂੰ ਖਤਮ ਕਰ ਸਕਣ। ਇਸ ਕਰਕੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੋਈ ਵੀ ਐਸੀ ਚੀਜ਼ ਜਿਹੜੀ ਆ ਜਿਹੜੀ ਕਿ ਭੜਕਾਊ ਹੋਏ, ਜਿਹਦੇ 'ਤੇ ਵਿੱਚ ਇਹ ਚੀਜ਼ਾਂ ਅਸੀਂ ਸਰਕਾਰ ਦੀ ਉਹ ਗੇਮ ਦੇ ਵਿੱਚ ਆ ਜਾਈਏ ਤਾਂ ਕਿ ਪ੍ਰੋਟੈਸਟ ਜਿਹੜਾ ਆ ਉਹਨੂੰ ਫੇਲ ਕੀਤਾ ਜਾਏ। ਸਾਨੂੰ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕੋਈ ਵੀ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੇਅਰ ਨਾ ਕਰੀਏ। ਫੈਕਟਸ ਐਂਡ ਫਿਗਰਸ, ਜੋ ਝੂਠ ਫੈਲਾਇਆ ਜਾ ਰਿਹਾ ਉਹਨੂੰ ਸੱਚ ਨਾਲ ਜਿਹੜਾ ਆ ਉਹ ਕੰਪੀਟੀਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਰਿਐਲਿਟੀ ਜਿਹੜੀ ਹੈ ਉੱਥੇ ਜੋ ਹੋ ਰਿਹਾ ਰਿਐਲਿਟੀ ਦੇ ਵਿੱਚ ਉਹਨੂੰ ਦੱਸਣਾ ਚਾਹੀਦਾ। ਰਿਫੋਰਮਸ ਦੀ ਗਾਰਬ ਦੇ ਵਿੱਚ, ਰਿਫੋਰਮਸ ਵਰਡ ਨੂੰ ਬਾਰ ਬਾਰ ਜਿਹੜਾ ਯੂਜ਼ ਕਰਕੇ ਇਹ ਦੱਸਿਆ ਜਾ ਰਿਹਾ ਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਉਸ ਰਿਫੋਰਮ ਦੀ ਸਮਝ ਨਹੀਂ ਆ ਰਹੀ, ਉਹਨੂੰ ਅਸੀਂ ਕਿਵੇਂ ਕਾਊਂਟਰ ਕਰਨਾ, ਸਾਡਾ ਫੋਕਸ ਉਹ ਹੋਣਾ ਚਾਹੀਦਾ। ਇੱਥੇ ਹੀ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਨੇ ਸੋਸ਼ਲ ਮੀਡੀਆ ਉੱਤੇ ਕਿ ਕੀ ਇਸ ਪ੍ਰੋਟੈਸਟ ਦਾ ਕੋਈ ਅਜੇ ਤੱਕ ਅਸਰ ਨਹੀਂ ਹੋਇਆ। ਮੈਂ ਉਹਨਾਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਸ ਪ੍ਰੋਟੈਸਟ ਦਾ ਸਰਕਾਰ ਉੱਤੇ ਬਹੁਤ ਵੱਡਾ ਅਸਰ ਹੋ ਚੁੱਕਿਆ। ਬੇਸ਼ੱਕ ਜੋ ਲੋਕ ਉੱਥੇ ਬੈਠੇ ਨੇ ਉਹਨਾਂ ਨੂੰ ਉਹਦਾ ਐਡਵਾਂਟੇਜ ਨਹੀਂ ਹੋਇਆ, ਮਗਰ 2006 ਤੋਂ ਬਾਅਦ ਪਹਿਲੀ ਵਾਰ ਐਸਾ ਹੋਇਆ ਕਿ ਬਿਹਾਰ ਦੇ ਵਿੱਚ ਜਿੱਥੇ ਕਿ ਮੰਡੀ ਸਿਸਟਮ 2006 'ਚ ਖਤਮ ਕਰ ਦਿੱਤਾ ਗਿਆ ਸੀਗਾ, MSP ਲਾਗੂ ਨਹੀਂ ਸੀ, ਔਰ ਜੋ ਸਰਕਾਰੀ ਮੀਡੀਆ ਜਿਹੜਾ ਆ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ MSP ਸਿਰਫ ਪੰਜਾਬ ਹਰਿਆਣਾ ਵਿੱਚ ਹੈ ਔਰ ਬਾਕੀ ਬਹੁਤ ਸਾਰੀਆਂ ਸਟੇਟ 'ਚ MSP ਨਹੀਂ ਹੈ। ਬਿਹਾਰ ਦੇ ਵਿੱਚ ਬਿਹਾਰ ਗੌਰਮੈਂਟ ਨੇ ਖੁਦ ਇਸ ਸਾਲ MSP ਦੇ ਬੇਸ 'ਤੇ ਪਹਿਲੀ ਵਾਰ 2006 ਤੋਂ ਬਾਅਦ 14 ਸਾਲ ਬਾਅਦ ਫਸਲ ਜਿਹੜੀ ਆ ਉਹ ਉਸੇ ਤਰ੍ਹਾਂ ਚੁੱਕੀ ਹੈ ਜਿਵੇਂ ਪੰਜਾਬ ਚੁੱਕੀ ਜਾਂਦੀ ਸੀਗੀ। ਇਹ ਪਹਿਲੀ ਕਾਮਯਾਬੀ ਹੈ ਇਸ ਪ੍ਰੋਟੈਸਟ ਦੀ ਕਿ ਬਿਹਾਰੀ ਕਿਸਾਨ ਜਿਹੜਾ ਆ ਉਹਨੂੰ ਇਹ ਪ੍ਰੋਟੈਸਟ ਦੀ ਮਿਹਨਤ ਦਾ ਜਿਹੜਾ ਫਲ ਆ ਉਹ ਇਸ ਸਾਲ ਮਿਲਿਆ ਹੈ। ਔਰ ਇਹੀ ਡਿਲੇ ਟੈਕਟਿਕਸ ਦਾ ਹਿੱਸਾ ਹੈ। ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਾਲ ਜਿੱਥੇ ਜਿੱਥੇ ਵੀ ਕਿਸਾਨ ਨੇ, ਚਾਹੇ ਉਹ MP 'ਚ ਨੇ, ਚਾਹੇ ਉਹ ਹੋਰ ਕਿਤੇ ਨੇ, ਉੱਥੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ, ਵੱਧ ਤੋਂ ਵੱਧ ਉਹਨਾਂ ਨੂੰ ਪੈਸਾ ਦਿੱਤਾ ਜਾਏ ਤਾਂ ਕਿ ਇਹ ਲੱਗੇ ਬਾਹਰ ਦੇ ਕਿਸਾਨਾਂ ਨੂੰ ਕਿ ਚਾਹੇ ਉਹ ਯੂਪੀ ਦੇ ਨੇ ਚਾਹੇ ਉਹ ਆਂਧਰਾ ਪ੍ਰਦੇਸ਼ ਦੇ ਨੇ ਕਿ ਸਰਕਾਰ ਬਹੁਤ ਵਧੀਆ ਕਰ ਰਹੀ ਹੈ, ਪੈਰਲਲ ਮੰਡੀ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਸਾਨੂੰ ਰੇਟ ਬਹੁਤ ਵਧੀਆ ਮਿਲੇ ਨੇ। ਮਗਰ ਇਹ ਉਹੀ ਚਾਲ ਹੈ ਜੋ 2016 ਦੇ ਵਿੱਚ ਜੀਓ ਨੇ ਚਲਾਈ ਸੀ। ਇੱਥੇ ਜੀਓ ਦੀ ਗੱਲ ਕਰਨੀ ਕਿਉਂ ਜ਼ਰੂਰੀ ਹੈ? ਉਹਨਾਂ ਲੋਕਾਂ ਲਈ ਜੋ ਅੱਜ ਰਿਫੋਰਮਸ ਦੇ ਬਾਰੇ ਸਪੋਰਟ ਕਰ ਰਹੇ ਨੇ ਔਰ ਬਹੁਤ ਵੱਡੇ ਵੱਡੇ ਜਿਹੜੇ ਆ ਉਹ ਤੁਹਾਡੇ ਉੱਤੇ ਆਰਟੀਕਲ ਲਿਖਣ ਲੱਗ ਪੈਂਦੇ ਨੇ ਜਦੋਂ ਤੁਸੀਂ ਇਹਨਾਂ ਕਿਸਾਨਾਂ ਦੀ ਸਪੋਰਟ ਕਰਦੇ ਹੋ ਔਰ ਤੁਹਾਨੂੰ ਇਹ ਮਹਿਸੂਸ ਕਰਾਇਆ ਜਾਂਦਾ ਕਿ ਤੁਸੀਂ ਅਨਪੜ੍ਹ ਹੋ, ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੈ। ਬੇਸ਼ੱਕ ਉਹਨਾਂ ਲੋਕਾਂ ਦੀ ਜੋ ਲਿਖਦੇ ਨੇ ਉਹਨਾਂ ਦਾ ਕਿਸਾਨੀ ਨਾਲ ਕੋਈ ਸੰਬੰਧ ਨਹੀਂ, ਉਹਨਾਂ ਨੇ ਕਦੀ ਜ਼ਿੰਦਗੀ 'ਚ ਖੇਤੀਬਾੜੀ ਨਹੀਂ ਕੀਤੀ ਔਰ ਨਾ ਉਹ ਸਮਝ ਸਕਦੇ ਨੇ। ਮਗਰ ਉਹ ਰਿਫੋਰਮਸ ਇੱਕ ਐਸਾ ਵਰਡ ਜਿਹੜਾ ਸਰਕਾਰ ਨੇ ਯੂਜ਼ ਕੀਤਾ ਉਹਦੇ ਪਿੱਛੇ ਲੱਗ ਕੇ ਉਹ ਇੱਕ ਇਨਸਾਨੀਅਤ ਦੇ ਲੈਵਲ ਤੋਂ ਵੀ ਥੱਲੇ ਜਾ ਚੁੱਕੇ ਨੇ, ਕਿਉਂਕਿ ਉਹਨਾਂ 'ਚੋਂ ਕਿਸੇ ਨੇ 70 ਜਾਨਾਂ ਜਿਹੜੀਆਂ ਗਈਆਂ ਨੇ ਉਹਨਾਂ ਦੇ ਪਰਿਵਾਰਾਂ ਨਾਲ ਨਾ ਤਾਂ ਅਫਸੋਸ ਕੀਤਾ ਔਰ ਨਾ ਹੀ ਉਹਨਾਂ ਨਾਲ ਹਮਦਰਦੀ ਹੈ ਕਿ ਉੱਥੇ ਕਿਸੇ ਕਿਹੜੇ ਹਾਲਾਤਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਬੈਠੇ ਹੋਏ ਨੇ। ਮੈਂ ਇੱਥੇ ਦੱਸਣਾ ਇਹ ਜ਼ਰੂਰ ਚਾਹੁੰਦਾ ਕਿ ਜੀਓ 2016 ਜਦੋਂ ਆਇਆ ਸਰਕਾਰ ਨੇ ਕਰੋੜਾਂ ਰੁਪਏ ਦਾ ਘਾਟਾ ਖਾ ਕੇ 3 ਮਹੀਨੇ ਪਹਿਲੇ ਫ੍ਰੀ ਜਦੋਂ ਜੀਓ ਨੇ ਦਿੱਤਾ, ਜਿਹੜੇ ਲੋਕ ਬਹੁਤ ਚੰਗੀ ਤਰ੍ਹਾਂ ਟੈਲੀਕਮਿਊਨੀਕੇਸ਼ਨ ਨਾਲ ਜੁੜੇ ਹੋਏ ਨੇ ਉਹ ਇਸ ਚੀਜ਼ ਨੂੰ ਪ੍ਰਤੱਖ ਨੇ, ਉਸ ਚੀਜ਼ ਨੂੰ ਸਪੋਰਟ ਕਰਨਗੇ ਕਿ ਜਦੋਂ ਵੀ 3 ਮਹੀਨੇ ਫ੍ਰੀ ਅਗਰ ਸਰਵਿਸਿਜ਼ ਕੋਈ ਟੈਲੀਕਮਿਊਨੀਕੇਸ਼ਨ ਦੀ ਦਿੰਦਾ ਤਾਂ ਸਰਕਾਰ ਨੂੰ ਜਿਹੜਾ ਪੈਸਾ ਜਾਣਾ ਹੁੰਦਾ ਉਹਦਾ ਘਾਟਾ ਸਰਕਾਰ ਬੀਅਰ ਕਰਦੀ ਹੈ। ਸੋ 3 ਮਹੀਨੇ ਜੀਓ ਨੇ ਆਪਣੀ ਜੇਬ 'ਚੋਂ ਜਦੋਂ ਫ੍ਰੀ ਦਿੱਤਾ ਹੈ, ਨਾਲ ਹੀ ਗੌਰਮੈਂਟ ਆਫ ਇੰਡੀਆ ਨੇ ਕਰੋੜਾਂ ਰੁਪਇਆ ਜੋ ਉਹਨਾਂ ਦੀ ਜੇਬ 'ਚ ਆਉਣਾ ਸੀਗਾ ਉਹ ਵੀ ਛੱਡਿਆ। ਉਹਦੇ ਬਾਅਦ ਜੇ ਜੀਓ ਨੇ 3 ਮਹੀਨੇ ਹੋਰ ਫ੍ਰੀ ਜਿਹੜਾ ਆ ਉਹ ਸਰਵਿਸ ਦਿੱਤੀ ਤਾਂ ਕਿ ਵੋਡਾਫੋਨ ਔਰ ਏਅਰਟੈੱਲ ਦੇ ਕਸਟਮਰ ਜਿਹੜੇ ਆ ਉਹ ਲੈ ਸਕੇ ਲੱਖਾਂ ਦੇ ਵਿੱਚ, ਤਦ ਵੀ ਸਰਕਾਰ ਨੇ ਘਾਟਾ ਖਾਧਾ। ਤਾਂ 6 ਮਹੀਨੇ ਜਿਹੜਾ ਆਮਦਨ ਗੌਰਮੈਂਟ ਆਫ ਇੰਡੀਆ ਨੂੰ ਆਉਣੀ ਸੀਗੀ ਉਹਦਾ ਘਾਟਾ ਉਹਨਾਂ ਨੇ ਖਾਧਾ ਆ ਜੋ ਆਮ ਲੋਕਾਂ ਨੂੰ ਪਤਾ ਨਹੀਂ। ਅੱਜ ਤੱਕ ਵੀ ਇਹ ਇਤਿਹਾਸ ਹੈ ਕਿ BSNL ਗੌਰਮੈਂਟ ਦੀ ਏਜੰਸੀ ਹੈ, ਉਹਨੂੰ 4G ਸਪੈਕਟਰਮ ਅਜੇ ਤੱਕ ਵੀ ਅਲੋਟ ਨਹੀਂ ਕੀਤਾ। ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਜਿਹੜੀਆਂ ਚੀਜ਼ਾਂ ਉੱਥੇ ਚਾਲੂ ਨੇ BSNL ਜੋ ਸਰਕਾਰ ਦੀ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਸਪੋਰਟ ਕਰਾਂਗੇ, ਮਗਰ ਅੱਜ ਦੇ ਦਿਨ 'ਚ ਇਹ ਹਿਸਟਰੀ ਹੈ ਔਰ ਇਹ ਫੈਕਟ ਹੈ ਕਿ ਸਿਰਫ 4G ਜੀਓ ਕੋਲ ਹੈ, ਵੋਡਾਫੋਨ ਕੋਲ ਹੈ ਔਰ ਏਅਰਟੈੱਲ ਕੋਲ ਹੈ ਔਰ ਉਹਨਾਂ ਦੋਵਾਂ ਦਾ ਕੰਪੀਟੀਸ਼ਨ ਜਿਹੜਾ ਆ ਉਹ ਖਤਮ ਕਰ ਦਿੱਤਾ ਗਿਆ, ਕਿਉਂਕਿ ਜੀਓ ਨੇ 6 ਮਹੀਨੇ ਫ੍ਰੀ ਔਰ ਸਸਤੇ ਰੇਟ ਦੇ ਉੱਤੇ ਜਿਹੜਾ ਸਰਵਿਸਿਜ਼ ਦਿੱਤੀਆਂ ਨੇ ਉਹਦੇ ਨਾਲ ਜਿਹੜਾ ਗੌਰਮੈਂਟ ਆਫ ਇੰਡੀਆ ਨੇ ਇੰਨਾ ਕਰੋੜਾਂ ਰੁਪਏ ਦਾ ਘਾਟਾ ਖਾਧਾ ਉਹਦੇ ਕਰਕੇ ਅੱਜ ਕੰਪੀਟੀਸ਼ਨ ਨਹੀਂ ਆਇਆ ਜੋ ਇਹ ਰਿਫੋਰਮ ਦੇ ਵਿੱਚ ਵੀ ਗੱਲ ਕੀਤੀ ਜਾ ਰਹੀ ਹੈ। ਤਾਂ ਹੀ ਮੈਂ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਜੀਓ ਨੇ ਕੀਤਾ ਉਹ ਹੁਣ ਪ੍ਰਾਈਵੇਟ ਮੰਡੀਆਂ ਜਿਹੜੀਆਂ ਨੇ ਉਹ ਕਿਸਾਨਾਂ ਨਾਲ ਕਰਨਗੀਆਂ, ਅੱਜ ਨਹੀਂ ਕੱਲ੍ਹ ਨਹੀਂ ਮਗਰ 2 ਸਾਲ ਬਾਅਦ। ਇਸੇ ਤਰ੍ਹਾਂ ਜਿਵੇਂ ਅੱਜ ਇੰਡੀਆ ਦਾ ਜਿਹੜਾ ਸੈੱਲਫੋਨ ਯੂਜ਼ਰ ਹੈ ਉਹਨੂੰ ਇਹ ਚੀਜ਼ ਨਜ਼ਰ ਆ ਰਹੀ ਹੈ ਕਿ ਜੇ ਸਾਰੇ ਹੀ ਇੱਕ ਹੀ ਸਬਸਕ੍ਰਾਈਬਰ ਕੋਲ ਪਹੁੰਚਣਗੇ ਅਤੇ ਦੂਜਾ ਇਹ ਕੰਪੀਟੀਸ਼ਨ ਹੈਲਦੀ ਕੰਪੀਟੀਸ਼ਨ ਨਹੀਂ ਕੀਤਾ ਗਿਆ, ਇਮਬੈਲੈਂਸ ਕੰਪੀਟੀਸ਼ਨ ਕੀਤਾ ਗਿਆ ਹੈ। ਔਰ ਕਿਹਦੀ ਕੋਸਟ 'ਤੇ? ਗੌਰਮੈਂਟ ਆਫ ਇੰਡੀਆ ਦੇ ਕਰੋੜਾਂ ਹਜ਼ਾਰਾਂ ਕਰੋੜ ਰੁਪਏ ਦੇ ਕੋਸਟ ਉੱਤੇ ਜੀਓ ਜਿਹੜਾ ਆ ਅੱਜ ਉੱਥੇ ਪਾਪੂਲਰ ਹੋਇਆ ਔਰ BSNL ਦੇ ਵਿੱਚ ਅੱਜ ਵੀ 4G ਸਪੈਕਟਰਮ ਨਹੀਂ ਦਿੱਤਾ ਗਿਆ ਗੌਰਮੈਂਟ ਵੱਲੋਂ। ਸੋ ਇਹ ਉਹਨਾਂ ਲੋਕਾਂ ਲਈ ਮੈਂ ਦੱਸਣਾ ਚਾਹੁੰਦਾ ਜੋ ਰਿਫੋਰਮਸ ਔਰ ਰਿਫੋਰਮਸ ਦੇ ਪਿੱਛੇ ਲੱਗ ਕੇ ਕਿਸਾਨਾਂ ਦੀਆਂ ਮੌਤਾਂ ਤੱਕ ਦਾ ਜਿਹੜਾ ਅਫਸੋਸ ਵੀ ਜਿਹੜਾ ਆ ਉਹ ਕਰਨ ਨੂੰ ਰਾਜ਼ੀ ਨਹੀਂ ਨੇ। ਇਹ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਿਰਫ ਇਹ ਕਿਸਾਨਾਂ ਨੂੰ ਹੀ ਇਸ ਜਿਹੜਾ ਇਹਦਾ ਅਸਰ ਨਹੀਂ ਹੋਏਗਾ, ਇਹਦਾ ਅਸਰ ਉਸ ਹਰ ਇਨਸਾਨ ਨੂੰ ਹੋਏਗਾ ਜਿਹਨੇ ਰਾਸ਼ਨ ਲੈਣਾ ਔਰ ਰਾਸ਼ਨ ਤੋਂ ਬਿਨਾਂ ਕੋਈ ਵੀ ਸਾਡੇ 'ਚੋਂ ਜਿਹੜਾ ਆ ਉਹ ਵਾਂਝਾ ਨਹੀਂ। ਉਹਨੂੰ ਹਰ ਇਨਸਾਨ ਨੂੰ ਰਾਸ਼ਨ ਚਾਹੀਦਾ, ਬੇਸ਼ੱਕ ਉਹ ਰਾਸ਼ਨ ਜਿਹੜਾ ਆ ਉਹ ਕਿਸਾਨ ਨੇ ਗਾਉਣਾ, ਮਗਰ ਅਗਰ ਕੋਸਟ ਆਫ ਲਿਵਿੰਗ ਜਿਹੜੀ ਆ ਵੱਧਦੀ ਹੈ ਤਾਂ ਸਾਰਿਆਂ ਦੇ ਉੱਤੇ ਹੀ ਉਹਦਾ ਅਸਰ ਹੋਏਗਾ। ਅਜੇ ਤੱਕ ਇਹ ਓਪਨ ਕੁਐਸਚਨ ਹੈ ਕਿ ਜਿੰਨੀਆਂ ਵੀ ਥਾਵਾਂ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਨੇ ਉਹ ਕਮਰਸ਼ਲਾਈਜ਼ ਹੋਈਆਂ ਨੇ ਉੱਥੇ ਕਿਹੜੀ ਚੀਜ਼ ਦਾ ਰੇਟ ਜਿਹੜਾ ਆ ਉਹ ਘਟਿਆ ਆ, ਕੀ ਉੱਥੇ ਜੇ MSP ਨਹੀਂ ਹੈ ਕੀ ਆਂਧਰਾ ਪ੍ਰਦੇਸ਼ ਵਿੱਚ ਆਟਾ ਸਸਤਾ ਹੈ, ਕੀ ਆਂਧਰਾ ਪ੍ਰਦੇਸ਼ ਵਿੱਚ ਆਮ ਆਦਮੀ ਦੀ ਕੋਸਟ ਆਫ ਲਿਵਿੰਗ ਜਿਹੜੀ ਆ ਉਹ ਪੰਜਾਬ ਦੀ ਖਾਣੇ ਨਾਲੋਂ ਸਸਤੀ ਹੈ, ਕੀ ਉੱਥੋਂ ਦਾ ਕਿਸਾਨ ਜਿਹੜਾ ਆ ਜਿੱਥੇ ਕਿ MSP ਨਹੀਂ ਹੈ ਉਹਨਾਂ ਸਟੇਟਸ ਦੇ ਵਿੱਚ ਉਹ ਉੱਥੋਂ ਦਾ ਕਿਸਾਨ ਜਿਹੜਾ ਆ ਮਹਾਰਾਸ਼ਟਰ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਆਂਧਰਾ ਪ੍ਰਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਸਾਨੂੰ ਸਾਰਿਆਂ ਨੂੰ ਫੈਕਟਸ ਪਤਾ ਨੇ ਅਤੇ ਕਿਉਂ ਉੱਥੇ ਕਿਉਂ ਅਜੇ ਤੱਕ ਜਿਹੜੀ ਆ ਇਹਦੀ ਕੋਈ ਐਡਵਾਂਟੇਜ ਨਜ਼ਰ ਨਹੀਂ ਆਇਆ, ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਸਾਨੂੰ ਇਹ ਵੀ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਕੀ ਵਾਕਿਆ ਹੀ ਜਿਹੜੇ ਸਾਡੇ ਬਿੱਲ ਦੇ ਵਿੱਚ ਲਿਖਿਆ ਹੈ ਕਿ ਅਗਰ ਡਿਸਪਿਊਟ ਅਗਰ ਹੋ ਜਾਂਦਾ ਹੈ, ਬਹੁਤ ਸਾਰੇ ਲੋਕ ਜਿਹੜੇ ਆ ਉਹ ਰਿਫੋਰਮ ਬਾਰੇ ਜਿਹੜੇ ਸਪੋਰਟ ਕਰਦੇ ਨੇ ਉਹ ਲਿਖਦੇ ਨੇ ਕਿ ਡਿਸਪਿਊਟ ਮਕੈਨਿਜ਼ਮ ਲਿਖਿਆ ਗਿਆ, ਅਗਰ ਕੋਈ ਕਿਸਾਨ ਦੇ ਨਾਲ ਕੋਈ ਗਲਤ ਹੁੰਦਾ ਹੈ ਤਾਂ ਉਹਨੂੰ ਨਿਆਏ ਮਿਲੇਗਾ। ਉਹਨਾਂ ਲੋਕਾਂ ਲਈ ਓਪਨ ਕੁਐਸਚਨ ਹੈ ਕਿ ਉਹਨਾਂ ਨੂੰ ਜ਼ਰੂਰ ਡੈਫੀਨੇਟਲੀ ਅੱਜ ਅੰਬਾਨੀ ਨਾਲ ਜਾਂ ਕਿਸੇ ਵੱਡੇ ਧਨਾੜ ਨਾਲ ਜਾਂ ਬਿਰਲਾ ਟਾਟਾ ਦੇ ਨਾਲ ਕੋਈ ਨਾ ਕੋਈ ਪੰਗਾ ਲੈਣਾ ਚਾਹੀਦਾ, ਔਰ ਉਹਦੇ ਬਾਅਦ ਕੋਰਟ ਕੇਸ 'ਚ ਜਾਣਾ ਚਾਹੀਦਾ, ਔਰ ਫਿਰ ਸ਼ਾਇਦ ਉਹਨਾਂ ਨੂੰ ਇਹ ਆਨਸਰ ਮਿਲ ਜਾਏਗਾ ਕਿ ਜਿੱਤ ਕਿਹਦੀ ਹੋਏਗੀ ਔਰ ਵਾਕਿਆ ਹੀ ਕੀ ਤੁਸੀਂ ਕਿਸੇ ਏਡੇ ਵੱਡੇ ਧਨਾੜ ਦੇ ਨਾਲ ਕੋਈ ਲੀਗਲ ਬੈਟਲ ਲੜ ਸਕਦੇ ਹੋ। ਫਿਰ ਸ਼ਾਇਦ ਉਹ ਕਿਸਾਨਾਂ ਦਾ ਜਿਹੜਾ ਉਹ ਡਰ ਹੈ ਉਹਨੂੰ ਸਮਝਣਗੇ। ਅਦਰਵਾਈਜ਼ ਇੰਗਲਿਸ਼ ਪੜ੍ਹ ਕੇ ਬਹੁਤ ਵਧੀਆ ਲੱਗਦੀ ਹੈ ਜਦੋਂ ਡਿਸਪਿਊਟ ਰੈਜ਼ੋਲੂਸ਼ਨ ਲਿਖਿਆ ਹੋਏ ਕਿ 90 ਦਿਨ ਦੇ ਵਿੱਚ ਡਿਸਪਿਊਟ ਜਿਹੜਾ ਹੈ ਰਿਜ਼ੋਲਵ ਕੀਤਾ ਜਾਏਗਾ, SDM ਕਿਸਾਨ ਦੀ ਸੁਣੇਗਾ, ਕਲੈਕਟਰ ਵੀ ਕਿਸਾਨ ਦੀ ਸੁਣੇਗਾ ਔਰ ਕੋਰਟ ਵੀ ਕਿਸਾਨ ਦੀ ਸੁਣੇਗਾ। ਮੈਂ ਸਿਰਫ ਉਹਨਾਂ ਲੋਕਾਂ ਨੂੰ ਸਿਰਫ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਰ ਕਿਸਾਨ ਇੰਡੀਆ ਦਾ ਰਿਫੋਰਮਸ ਚਾਹੁੰਦਾ ਹੈ। ਰਿਫੋਰਮਸ ਕਿਸਾਨ ਮਨਾ ਨਹੀਂ ਕਰ ਰਹੇ, ਕਿਸਾਨ ਰਿਫੋਰਮਸ ਚਾਹੁੰਦੇ ਨੇ ਔਰ ਆਪ ਮੰਗ ਕਰਦੇ ਨੇ, ਇਸ ਕਰਕੇ ਰਿਫੋਰਮਸ ਨੂੰ ਕਿਸਾਨ ਮਨਾ ਨਹੀਂ ਕਰ ਰਹੇ। ਕਿਸਾਨ ਅਗਰ ਮਨਾ ਕਰ ਰਹੇ ਨੇ ਤਾਂ ਉਸ ਸ਼ੰਕਾ ਨੂੰ ਉਸ ਡਰ ਤੋਂ ਜਿਹਦੇ ਵਿੱਚ ਉਹਨਾਂ ਦੀ ਐਕਸਪਲੋਇਟੇਸ਼ਨ ਉਸੇ ਤਰ੍ਹਾਂ ਹੀ ਹੋ ਸਕਦੀ ਹੈ। ਅਗਰ ਜੀਓ, ਏਅਰਟੈੱਲ ਔਰ ਵੋਡਾਫੋਨ ਵਰਗੇ ਧਨਾਡਾਂ ਦਾ ਬਿਜ਼ਨਸ ਬੰਦ ਕਰ ਸਕਦਾ ਤਾਂ ਡੈਫੀਨੇਟਲੀ ਇੱਕ ਕਿਸਾਨ ਜਿਹਦੇ 4 ਏਕੜ ਜ਼ਮੀਨ ਹੈ, 5 ਏਕੜ ਜ਼ਮੀਨ ਹੈ, ਉਹਦੀ ਵੀ ਜ਼ਮੀਨ ਜਿਹੜੀ ਆ ਉਹਦਾ ਬਿਜ਼ਨਸ ਬੰਦ ਕਰ ਸਕਦਾ। ਜ਼ਮੀਨ ਜਿਹੜੀ ਹੈ ਕਿਸਾਨ ਦਾ ਬਿਜ਼ਨਸ ਹੈ, ਅਤੇ ਜੇ ਉਹਨੂੰ ਸਮਝਣਾ ਹੋਏ ਕਿਸਾਨ ਦੀ ਤਕਲੀਫ ਨੂੰ ਤਾਂ ਇਸ ਤਰੀਕੇ ਨਾਲ ਸਮਝਣਾ ਚਾਹੀਦਾ ਹੈ ਕਿ ਜੇ ਜੀਓ ਵੋਡਾਫੋਨ ਦਾ ਬਿਜ਼ਨਸ ਬੰਦ ਕਰ ਸਕਦਾ, ਰਿਲਾਇੰਸ ਹੋਰ ਪੈਟਰੋਲ ਪੰਪ ਜਿਹੜੇ ਆ ਉਹਨਾਂ ਨੂੰ ਸੈਟਬੈਕ ਦੇ ਸਕਦਾ, ਅਤੇ ਜੇ ਰਿਲਾਇੰਸ ਡੀਲ ਦੇ ਵਿੱਚ ਹਿੰਦੁਸਤਾਨ ਐਰੋਨੋਟੀਕਲ ਲਿਮਿਟਡ HAL ਜਿਹੜੀ ਇਸਟੈਬਲਿਸ਼ਡ ਫਰਮ ਹੈ ਉਹਨੂੰ ਫੇਲ ਕਰ ਸਕਦਾ ਔਰ ਰਫੈਲ ਡੀਲ ਹਾਸਲ ਕਰ ਸਕਦਾ, ਅਤੇ 4 ਏਕੜ, 5 ਏਕੜ, 2 ਏਕੜ, 8 ਏਕੜ ਵਾਲਾ ਕਿਸਾਨ ਡੈਫੀਨੇਟਲੀ ਜਿਹੜਾ ਆ ਉਹ ਆਪਣੇ ਬਿਜ਼ਨਸ 'ਚੋਂ ਬਾਹਰ ਹੋ ਸਕਦਾ। ਤਾਂ ਸ਼ਾਇਦ ਅਸੀਂ ਰਿਐਲਿਟੀ ਜਿਹੜੀ ਆ ਉਹਨੂੰ ਨਹੀਂ ਸਮਝ ਰਹੇ ਔਰ ਉਸ ਮੀਡੀਆ ਦੇ ਅਸੀਂ ਸ਼ਿਕਾਰ ਹੋ ਚੁੱਕੇ ਹਾਂ ਜੋ ਕਿ ਲਗਾਤਾਰ ਇਹ ਚੀਜ਼ ਪ੍ਰਜੈਂਟ ਕਰ ਰਿਹਾ ਕਿ ਕਿਸਾਨ ਰਿਫੋਰਮ ਨਹੀਂ ਚਾਹੁੰਦੇ। ਅਸੀਂ ਬਾਰ ਬਾਰ ਇਹ ਕਹਿ ਰਹੇ ਹਾਂ, ਕਿਸਾਨ ਯੂਨੀਅਨਸ ਇਹ ਕਹਿ ਰਹੀਆਂ ਨੇ, ਹਰ ਕਿਸਾਨ ਇਹ ਕਹਿ ਰਿਹਾ, ਉਹਨਾਂ ਨੂੰ ਰਿਫੋਰਮ ਚਾਹੀਦੇ ਨੇ। ਕੋਈ ਕਿਸਾਨ ਐਸਾ ਨਹੀਂ ਹੈ ਜੋ ਨਹੀਂ ਚਾਹੁੰਦਾ ਕਿ ਉਹਦੀ ਆਮਦਨ ਜਿਹੜੀ ਆ ਉਹ ਵਧੇ, ਮਗਰ ਕਿਸਾਨ ਇਹ ਵੀ ਨਾਲ ਮੰਗ ਕਰ ਰਹੇ ਨੇ ਆਪਣੀ ਹੀ ਸਰਕਾਰ ਤੋਂ ਔਰ ਸਰਕਾਰ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾ ਰਹੇ ਨੇ ਕਿ ਸਾਡੀ ਪ੍ਰੋਟੈਕਸ਼ਨ, ਇੱਕ ਗਰੀਬ ਇਨਸਾਨ ਦੀ, ਗਰੀਬ ਕਿਸਾਨ ਦੀ ਪ੍ਰੋਟੈਕਸ਼ਨ ਜਿਹੜੀ ਆ ਉਹਦੀ ਗਰੰਟੀ ਚਾਹੀਦੀ ਹੈ ਕਿ ਉਹਦੀ ਕੀ ਪ੍ਰੋਟੈਕਸ਼ਨ ਹੈ ਅਗਰ ਵੱਡੇ ਡੀਲਰ ਜਿਹੜੇ ਨੇ ਉਹਨਾਂ ਉੱਤੇ ਲੀਗਲ ਕੇਸ ਕਰਨਗੇ ਔਰ ਉਹਨਾਂ ਨੂੰ ਡਿਕਟੇਟ ਕਰਨਗੇ ਕੁਆਲਿਟੀ ਲਈ, ਉਹਨਾਂ ਨੂੰ ਡਿਕਟੇਟ ਕਰਨਗੇ ਰੇਟ ਲਈ, ਉਹਨਾਂ ਨਾਲ ਕੰਟਰੈਕਟ ਸਾਈਨ ਕਰਨਗੇ। ਉਹਨਾਂ ਦੀ ਸਿਰਫ ਇਹ ਮੰਗ ਹੈ ਔਰ ਅਗਰ ਵਾਕਿਆ ਹੀ ਸਰਕਾਰ ਆਮ ਆਦਮੀ ਦੀ ਸਰਕਾਰ ਹੈ, ਇੱਕ ਗਰੀਬ ਸਰਕਾਰ ਹੈ, ਉਹਦੇ ਵਿੱਚ ਗਰੀਬ ਲੋਕ ਜਿਹੜੇ ਨੇ ਉਹ ਰੂਲ ਕਰ ਰਹੇ ਨੇ, ਤਾਂ ਉਹਨਾਂ ਨੂੰ ਸ਼ਾਇਦ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ ਇੱਕ ਗਰੀਬ ਇਨਸਾਨ ਦੀ ਫਰਿਆਦ ਸੁਣਨ ਵਾਸਤੇ। ਕਿਸਾਨ ਆਪਣੀ ਫਰਿਆਦ ਕਰ ਰਹੇ ਨੇ, ਆਪਣੀ ਪ੍ਰੋਟੈਕਸ਼ਨ ਮੰਗ ਰਹੇ ਨੇ ਜੋ ਕਿ ਉਹਨਾਂ ਦਾ ਕਾਨੂੰਨੀ ਹੱਕ ਹੈ। ਔਰ ਫਿਰ ਕੀ ਵਜ੍ਹਾ ਹੈ ਕਿ ਅਗਰ 70 ਲੋਕ ਇੱਕ ਆਮ ਆਪਣੀ ਸਰਕਾਰ ਤੋਂ ਆਪਣੀ ਹੀ ਪ੍ਰੋਟੈਕਸ਼ਨ ਦੀ ਮੰਗ ਕਰ ਰਹੇ ਨੇ ਅਤੇ 70 ਲੋਕ ਜਾਨ ਨਾ ਦੇਣ ਦੇ ਬਾਅਦ ਉਹਨਾਂ ਦੇ ਪਰਿਵਾਰਾਂ ਨਾਲ ਕਿਸੇ ਨੇ ਵੀ ਸਹਾਨੁਭੂਤੀ ਨਹੀਂ ਕੀਤੀ, ਤੁਹਾਨੂੰ ਇੱਕ ਵੀ ਸ਼ਬਦ ਉਹਨਾਂ ਲੋਕਾਂ ਤੋਂ ਜੋ ਪ੍ਰੋਟੈਸਟ ਦੇ ਅਗੇਂਸਟ ਨੇ ਉਹਨਾਂ ਨੇ ਨਹੀਂ ਲਿਖਿਆ ਕਿ ਕਿਸੇ ਵੀ ਦੀ ਜਾਨ ਗਈ ਹੈ। ਦੈਟ ਮੀਨਸ ਕਿਸੇ ਦੀ ਜਾਨ ਜਿਹੜੀ ਹੈ ਇੱਕ ਪੀਸਫੁਲ ਪ੍ਰੋਟੈਸਟ ਵਿੱਚ ਉਹ ਅਹਿਮੀਅਤ ਨਹੀਂ ਰੱਖਦੀ, ਮਗਰ ਸਾਡੀ ਇੰਨਾ ਜ਼ਿਆਦਾ ਬ੍ਰੇਨ ਵਾਸ਼ ਜਿਹੜਾ ਹੋ ਚੁੱਕਿਆ ਹੈ ਕਿ ਅਗਰ ਸਰਕਾਰ ਦੇ ਅਗੇਂਸਟ ਕਿਸੇ ਨੇ ਪ੍ਰੋਟੈਸਟ ਕਰਤਾ ਜਾਂ ਉਹ ਬਿੱਲ ਦੇ ਅੱਗੇ ਆਵਾਜ਼ ਚੁੱਕੀ ਤਾਂ ਅਸੀਂ ਉਹਨੂੰ ਦੁਸ਼ਮਣ ਸਮਝਣਾ ਹੈ। ਅਸੀਂ ਹਮੇਸ਼ਾ ਹੀ ਆਪਣੇ ਨੇਬਰਿੰਗ ਕੰਟਰੀ ਜਿਹੜੇ ਆ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਿਆ, ਚਾਈਨਾ ਨੂੰ ਆਪਣਾ ਦੁਸ਼ਮਣ ਸਮਝਿਆ, ਹੋਰ ਦੇਸ਼ਾਂ ਨੂੰ ਅਸੀਂ ਆਪਣਾ ਦੁਸ਼ਮਣ ਸਮਝਿਆ, ਮਗਰ ਪਿਛਲੇ ਕੁਛ ਸਾਲਾਂ ਦੇ ਵਿੱਚ ਦੁਸ਼ਮਣੀ ਜਿਹੜੀ ਆ ਦੇਸ਼ ਦੇ ਵਿਧਨ ਜਿਹੜੀ ਆ ਉਹ ਇੰਨੀ ਕ੍ਰੀਏਟ ਹੋ ਚੁੱਕੀ ਹੈ ਕਿ ਅੱਜ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਇੱਕ ਦੂਜੇ ਨਾਲ ਦੁਸ਼ਮਣੀ ਜਿਹੜੀ ਆ ਉਹ ਕ੍ਰੀਏਟ ਕਰ ਰਹੇ ਹਾਂ। ਅਗਰ ਕੋਈ ਕਿਸਾਨਾਂ ਦਾ ਪ੍ਰੋਟੈਸਟ ਦਾ ਸਪੋਰਟ ਕਰਦਾ ਹੈ ਉਹਦੇ ਬਹੁਤ ਸਾਰੇ ਦੁਸ਼ਮਣ ਜਿਹੜੇ ਆ ਉਹ ਕ੍ਰੀਏਟ ਹੋ ਜਾਂਦੇ ਨੇ ਹਰੇਕ ਪਾਸਿਓਂ। ਜੇ ਪੰਜਾਬੀ ਸਿੰਗਰਸ ਨੇ ਸਪੋਰਟ ਕੀਤੀ ਹੈ ਤਾਂ ਉਹਨਾਂ ਉੱਤੇ ਦੇਸ਼ ਧਰੋਹ ਦਾ ਮੁਕੱਦਮੇ ਜਿਹੜੇ ਆ ਉਹਨਾਂ ਦੇ ਕੇਸ ਜਿਹੜੇ ਆ ਉਹ ਲਾਏ ਜਾਂਦੇ ਨੇ। ਅਗਰ ਸਿੰਗਰਸ ਨੇ ਉੱਥੇ ਕਿਸਾਨਾਂ ਦੀ ਹਾਲਾਤ ਵੇਖ ਕੇ ਉੱਥੇ ਕੋਈ ਡੋਨੇਸ਼ਨ ਕੀਤੀ ਹੈ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ED IT ਉਹਨਾਂ ਦੇ ਘਰਾਂ ਦੇ ਉੱਤੇ ਰੇਡ ਮਾਰਦੀ ਹੈ। ਇਸੇ ਕਰਕੇ ਹੀ ਅੱਜ ਉਹ ਸਾਰੇ ਵੱਡੇ ਵੱਡੇ ਸੁਪਰਸਟਾਰ ਐਕਟਰ ਜਿਹੜੇ ਕਿ ਕਿਸਾਨਾਂ ਦੀਆਂ ਮੂਵੀਜ਼ ਬਣਾ ਕੇ ਕਰੋੜਾਂ ਰੁਪਏ ਕਮਾਉਂਦੇ ਰਹੇ ਨੇ, ਜਿਹੜੇ ਕਿ ਕਿਸਾਨਾਂ ਦਾ ਰੋਲ ਕਰਕੇ ਬਹੁਤ ਵੱਡੇ ਆਪਣੇ ਆਪ ਨੂੰ ਕਿਸਾਨਾਂ ਦੇ ਮਸੀਹੇ, ਦੇਸ਼ ਦੇ ਮਸੀਹੇ ਵਿਖਾਉਂਦੇ ਨੇ, ਅੱਜ ਉਹ ਸਾਰਿਆਂ ਦੀ ਜ਼ੁਬਾਨ ਇਸ ਕਰਕੇ ਬੰਦ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਅੱਜ ਪੰਜਾਬੀ ਸਿੰਗਰਸ ਦੇ ਨਾਲ ਹੋ ਰਿਹਾ ਉਹਨਾਂ ਦੇ ਰੇਡ ਪੈ ਰਹੇ ਨੇ, ਉਹਨਾਂ ਦੇ ਅਗੇਂਸਟ ਡਿਸਿਪਲਨਰੀ ਐਕਸ਼ਨ ਸ਼ੁਰੂ ਹੋ ਗਿਆ, ਉਹਨਾਂ ਅਗੇਂਸਟ ਲਾਅ ਐਂਡ ਆਰਡਰ ਦਾ ਐਕਸ਼ਨ ਸ਼ੁਰੂ ਹੋ ਚੁੱਕਿਆ। ਉਹ ਨਹੀਂ ਚਾਹੁੰਦੇ ਕਿ ਉਹ ਐਸੀ ਸਿਚੁਏਸ਼ਨ ਵਿੱਚ ਆਉਣ। ਇਸ ਕਿਸਾਨ ਦੇ ਪ੍ਰੋਟੈਸਟ ਨੂੰ ਸਪੋਰਟ ਕਰਕੇ ਕਿ ਸਰਕਾਰ ਔਰ ਏਜੰਸੀਆਂ ਉਹਨਾਂ ਦੇ ਪਿੱਛੇ ਪੈ ਜਾਣ, ਅੱਜ ਉਹਨਾਂ ਲੋਕਾਂ ਦੇ ਉੱਤੇ ਨਜ਼ਰ ਹੈ। ਅਗਰ ਤੁਸੀਂ ਕੋਈ ਵੀ ਕੇਸ, ਚਾਹੇ ਉਹ ਕੰਗਨਾ ਰਣਾਵਤ ਦਾ ਹੋਏ, ਉਹਦਾ ਘਰ ਅਗਰ ਟੁੱਟਦਾ ਹੈ ਤਾਂ ਸਰਕਾਰ ਵੀ ਬੋਲਦੀ ਹੈ। ਅਗਰ ਕੋਈ ਕੁਐਸਚਨ ਕਰੇ ਤਾਂ ਇਹ ਪੁੱਛਣਾ ਚਾਹੀਦਾ ਕਿ ਕੰਗਨਾ ਰਣਾਵਤ ਕੀ ਉਹ ਕੋਈ ਦੇਸ਼ ਭਗਤ ਹੈ, ਕੀ ਉਹ ਕੋਈ ਪਰਮਵੀਰ ਚੱਕਰ ਵਿਜੇਤਾ ਹੈ, ਕੀ ਉਹ ਕੋਈ ਐਸਾ ਕੰਮ ਕਰ ਰਹੀ ਹੈ ਜੋ ਦੇਸ਼ ਦੇ ਭਲੇ ਲਈ ਹੈ। ਉਹਦਾ ਅਗਰ ਘਰ ਟੁੱਟਦਾ ਹੈ, ਆਫਿਸ ਨੂੰ ਅਗਰ ਹੱਥ ਲੱਗਦਾ ਤਾਂ ਸਾਰੀ ਸਰਕਾਰ ਜਿਹੜੀ ਹੈ ਉਹਦੇ ਬਾਰੇ ਆਵਾਜ਼ ਚੁੱਕਦੀ ਹੈ। ਜਿੱਥੇ 70 ਲੋਕ ਜਾਨਾਂ ਦੇ ਚੁੱਕੇ ਨੇ ਉਹਨਾਂ ਦੀ ਆਵਾਜ਼, ਉਹਨਾਂ ਦੀ ਸਪੋਰਟ ਕਰਨ ਵਾਲਿਆਂ ਦੀ ਆਵਾਜ਼ ਜਿਹੜੀ ਆ ਉਹਨੂੰ ਲਗਾਤਾਰ ਦਬਾਇਆ ਜਾ ਰਿਹਾ। ਇਹ ਕੀ ਡੈਮੋਕ੍ਰੈਟਿਕ ਕੰਟਰੀ ਦੀ ਇਗਜ਼ੈਂਪਲ ਹੈ? ਜਿੱਥੇ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਗਰਾਉਣੀ ਹੋਏ ਤਾਂ ਕੋਵਿਡ ਦਾ ਸੈਸ਼ਨ ਜਿਹੜਾ ਆ ਉਹ ਅਸੈਂਬਲੀ ਸੈਸ਼ਨ ਜਿਹੜਾ ਆ ਉਹਨੂੰ ਲੰਬਾ ਕਰਤਾ ਜਾਂਦਾ, ਉੱਥੇ ਕੋਵਿਡ ਨਹੀਂ ਹੁੰਦੀ। ਬੰਗਾਲ ਦੇ ਵਿੱਚ ਅਗਰ ਮੀਟਿੰਗਸ ਕਰਨੀਆਂ ਨੇ, ਰੈਲੀਆਂ ਕਰਨੀਆਂ ਨੇ ਕਿਉਂਕਿ ਉੱਥੇ ਇਲੈਕਸ਼ਨਸ ਹੈ, ਉੱਥੇ ਕੋਵਿਡ ਨਹੀਂ ਹੁੰਦੀ। ਮਗਰ ਪਾਰਲੀਮੈਂਟ ਦੇ ਵਿੱਚ ਸੈਸ਼ਨ ਜਿਹੜਾ ਆ ਉਹ ਨਹੀਂ ਬਿਠਾਇਆ ਜਾ ਰਿਹਾ। ਕਿਉਂ? ਕਿਉਂਕਿ ਉੱਥੇ ਕੋਵਿਡ ਹੈ। ਬਹੁਤ ਹੈਰਾਨੀ ਹੁੰਦੀ ਹੈ ਕਿ ਕਿਵੇਂ ਅਸੀਂ ਸਾਹਮਣੇ ਹੁੰਦੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵੇਖ ਕੇ ਵੀ ਆਪਣੀਆਂ ਅੱਖਾਂ ਬੰਦ ਕਰਦੇ ਹਾਂ, ਆਪਣੇ ਜ਼ਮੀਰ ਨੂੰ ਮਾਰ ਕੇ ਡਰਦੇ ਹਾਂ ਬੋਲਣ ਤੋਂ। ਬਹੁਤ ਸਾਰੇ ਲੋਕ ਆਪਣੀ ਕੋਈ ਵੀ ਐਸੀ ਸਪੋਰਟ ਨਹੀਂ ਦੇਣਾ ਚਾਹੁੰਦੇ, ਆਵਾਜ਼ ਨਹੀਂ ਚੁੱਕ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਇਸ ਚੀਜ਼ ਦਾ, ਇਸ ਸਪੋਰਟ ਦਾ ਅਸਰ ਹੋਏਗਾ। ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਟੌਪਿਕ ਨੂੰ ਗੱਲ ਕਰਨ ਤੋਂ ਵੀ ਕਤਰਾਉਂਦੇ ਨੇ। ਬਹੁਤ ਸਾਰਾ ਮੀਡੀਆ ਜਿਹੜਾ ਆ ਉਹ ਵੀ ਇਸ ਟੌਪਿਕ ਨੂੰ ਡਿਸਕਸ ਕਰਨ ਤੋਂ ਕਤਰਾ ਰਿਹਾ ਕਿਉਂਕਿ ਇਸ ਚੀਜ਼ ਦਾ ਡਰ ਜਿਹੜਾ ਆ ਕਿ ਅਗਰ ਕਿਸੇ ਨੇ ਆਵਾਜ਼ ਚੁੱਕੀ ਤਾਂ ਉਹਨੂੰ ਦੇਸ਼ ਧਰੋਹੀ ਤੋਂ ਲੈ ਕੇ ਕਿਸੇ ਵੀ ਹੱਦ ਤੱਕ ਜਿਹੜਾ ਆ ਉਹਦੇ 'ਤੇ ਮੁਕੱਦਮੇ ਚੱਲ ਸਕਦੇ ਨੇ, ਉਹਨੂੰ ਡਰਾਇਆ ਜਾ ਸਕਦਾ। ਜੋ ਅੱਜ ਪੰਜਾਬ ਦੇ ਸਿੰਗਰਸ ਦੇ ਨਾਲ ਹੋ ਰਿਹਾ, ਜੋ ਉੱਥੇ ਬੈਠੇ ਲੋਕਾਂ ਨਾਲ ਹੋ ਰਿਹਾ, ਇਹ ਇੱਕ ਲਾਈਵ ਇਗਜ਼ੈਂਪਲ ਹੈ ਕਿ ਜਦੋਂ ਤੁਸੀਂ ਇੱਕ ਬੇਸਿਕ ਫੰਡਾਮੈਂਟਲ ਰਾਈਟ, ਫਰੀਡਮ ਆਫ ਸਪੀਚ ਜਿਹੜੀ ਹੈ ਉਹਨੂੰ ਦਬਾ ਕੇ ਇੱਕ ਫੈਸਲਾ ਜਿਹੜਾ ਆ ਉਹਨੂੰ ਲਾਗੂ ਕਰਨਾ ਚਾਹੁੰਦੇ ਹੋ, ਇਹ ਇੱਕ ਬੇਸਿਕ ਵਾਇਓਲੇਸ਼ਨ ਹੈ ਫੰਡਾਮੈਂਟਲ ਰਾਈਟ ਦੀ। ਅਗਰ ਉਹਨਾਂ ਲੋਕਾਂ ਦੇ ਉੱਤੇ ਕੇਸ ਨਹੀਂ ਚਲਾਇਆ ਜਾਂਦਾ ਜੋ ਲੋਕ ਇਸ ਪ੍ਰੋਟੈਸਟ ਦੇ ਅਗੇਂਸਟ ਨੇ, ਤਾਂ ਉਹਨਾਂ ਲੋਕਾਂ ਉੱਤੇ ਕੇਸ ਕਿਉਂ ਚਲਾਇਆ ਜਾ ਰਿਹਾ, ਜਾਂ ਉਹਨਾਂ ਨੂੰ ਧਮਕੀ ਕਿਉਂ ਦਿੱਤੀ ਜਾ ਰਹੀ ਆ, ਉਹਨਾਂ ਨੂੰ ਐਸਾ ਡਰ ਕਿਉਂ ਪਾਇਆ ਜਾ ਰਿਹਾ? ਜਿਹੜੇ ਲੋਕ ਕਿਸਾਨ ਦਾ ਦਰਦ ਜਿਹੜਾ ਆ ਉਹ ਸਮਝਦੇ ਨੇ। ਜੇ ਕੋਈ ਕਿਸਾਨ ਦੇ ਦਰਦ ਨੂੰ ਸਮਝ ਕੇ ਉਹਦੇ ਨਾਲ ਹੈ ਤਾਂ ਉਹ ਦੇਸ਼ ਧਰੋਹੀ ਹੋ ਸਕਦਾ, ਉਹ ਦੇਸ਼ ਦੇ ਅਗੇਂਸਟ ਹੈ। ਔਰ ਜੋ ਇਸ ਪ੍ਰੋਟੈਸਟ ਦੇ ਅਗੇਂਸਟ ਨੇ, ਜੋ ਬਿੱਲ ਦੀ ਸਪੋਰਟ ਕਰ ਰਹੇ ਨੇ, ਉਹਨਾਂ ਨੂੰ ਕੋਈ ਰਿਸਟ੍ਰਿਕਸ਼ਨ ਨਹੀਂ, ਨਾ ਉਹਨਾਂ ਦੇ ਫੇਸਬੁੱਕ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਹੈ, ਨਾ ਉਹਨਾਂ ਦੇ ਟਵਿੱਟਰ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਹੈ, ਔਰ ਨਾ ਹੀ ਉਹਨਾਂ ਨੂੰ ਐਸਾ ਡਰ ਹੈ, ਨਾ ਡਰ ਪਾਇਆ ਜਾ ਰਿਹਾ ਕਿ ਉਹਨਾਂ ਨੂੰ ਕੋਈ ਚੀਜ਼ ਹੋਏਗੀ। ਇਹ ਸ਼ਰੇਆਮ ਐਸਾ ਮਾਹੌਲ ਕੀਤਾ ਜਾ ਰਿਹਾ ਕਿ ਅਗਰ ਤੁਸੀਂ ਆਵਾਜ਼ ਚੁੱਕੀ ਤਾਂ ਤੁਹਾਡੇ ਅਗੇਂਸਟ ਸਾਰੇ ਐਕਸ਼ਨ ਲਏ ਜਾ ਸਕਦੇ ਨੇ, ਔਰ ਅਗਰ ਤੁਸੀਂ ਆਵਾਜ਼ ਬੰਦ ਰੱਖੀ ਔਰ ਤੁਸੀਂ ਸਪੋਰਟ ਕੀਤੀ ਬਿੱਲਸ ਦੀ ਜਾਂ ਕਿਸੇ ਵੀ ਐਸੀ ਚੀਜ਼ ਦੀ, ਤਾਂ ਤੁਹਾਨੂੰ ਕੁਛ ਨਹੀਂ ਕਿਹਾ ਜਾਏਗਾ। ਇਹਦੇ ਨਾਲੋਂ ਸ਼ਾਇਦ ਕੋਈ ਮਾੜੀ ਡੈਮੋਕ੍ਰੈਟਿਕ ਐਗਜ਼ੈਂਪਲ ਜਿਹੜੀ ਆ ਉਹ ਦੁਨੀਆ 'ਚ ਜਿਹੜੀ ਆ ਨਜ਼ਰ ਨਹੀਂ ਆਉਂਦੀ। ਕਿਹੜੇ ਅਸੀਂ ਆਉਣ ਵਾਲੇ ਫਿਊਚਰ 'ਚ ਕਿੱਧਰ ਨੂੰ ਜਾ ਰਹੇ ਹਾਂ ਇਹ ਤਾਂ ਸਮਾਂ ਹੀ ਦੱਸੇਗਾ। 26 ਜਨਵਰੀ ਨੂੰ ਕਿਸਾਨ ਮਾਰਚ, ਜੈ ਜਵਾਨ ਜੈ ਕਿਸਾਨ ਦੋਨੋਂ ਲੋਕ ਪਰੇਡ ਕਰਨਗੇ। ਕੀ ਉਹ ਪਰੇਡ ਕਾਮਯਾਬ ਹੋਏਗੀ, ਕੀ ਉਹ ਪਰੇਡ ਕਰਨ ਦਿੱਤੀ ਜਾਏਗੀ, ਇਹ ਸਮਾਂ ਦੱਸੇਗਾ। ਮਗਰ ਅਸੀਂ ਸਾਰਿਆਂ ਨੂੰ ਰੇਡੀਓ ਜ਼ਿੰਦਾਬਾਦ ਤੋਂ ਇੱਕੋ ਹੀ ਰਿਕੁਐਸਟ ਕਰਦੇ ਹਾਂ ਕਿ ਇਸ ਪ੍ਰੋਟੈਸਟ ਨੂੰ ਕੋਈ ਧਰਮ ਦਾ ਰੰਗਤ, ਕੋਈ ਵਾਇਲੈਂਸ ਦਾ ਰੰਗਤ ਜਾਂ ਭੜਕਾਊ ਰੰਗਤ ਜਿਹੜੀ ਆ ਨਾ ਦਿੱਤੀ ਜਾਏ। ਕੋਸ਼ਿਸ਼ ਕੀਤੀ ਜਾਏ ਕਿ ਸਹੀ ਚੀਜ਼ ਜਿਹੜੀ ਆ ਉਹ ਦੱਸ ਕੇ ਜੋ ਪ੍ਰੋਪੋਗੈਂਡਾ ਆ ਉਹਨੂੰ ਕਿਵੇਂ ਰੋਕਿਆ ਜਾ ਸਕੇ। ਇੰਨੀ ਜ਼ਿੰਮੇਵਾਰੀ ਨਿਭਾਉਂਦਿਆਂ ਸਾਰਿਆਂ ਤੋਂ ਮੈਂ ਵਿਦਾ ਲੈਂਦਾ। ਅਗਲੇ ਐਤਵਾਰ ਫਿਰ ਮਿਲਾਂਗੇ ਰੇਡੀਓ ਜ਼ਿੰਦਾਬਾਦ 'ਤੇ। ਆਵਾਜ਼ ਜਿਹੜੀ ਆ ਉਹ ਸੱਚਾਈ ਲਈ ਚੁੱਕੀ ਰੱਖੇਗੇ, ਇਸੇ ਤਰ੍ਹਾਂ ਚੱਲਦੀ ਰਹੇਗੀ। ਰੇਡੀਓ ਜ਼ਿੰਦਾਬਾਦ ਆਪਣੀ ਡਿਊਟੀ ਨਿਭਾਉਂਦਾ ਰਹੇਗਾ, ਔਰ ਤੁਹਾਡਾ ਸਾਰਿਆਂ ਦਾ ਸਾਥ ਬਣਿਆ ਰਹੇ। ਤੁਹਾਡੇ ਸਾਰਿਆਂ ਲਈ ਰੱਬ ਰਾਖਾ।
ਅੱਜ ਪਿੰਡ ਪਿੰਡ ਵਿੱਚੋਂ ਹੈ ਤੂਫਾਨ ਉੱਠਿਆ,
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਫੈਲਣ ਨੂੰ ਰੋਕੋ। COVID-19 ਜਾਨਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ PC ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਅਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ PC ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। COVID-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ PC 647-560-4442,
647-560-4442, ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ PC।
ਆਪਣਾ ਲੋਕਲ ਸਪੌਟ, ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਇੱਕ ਸੰਪੂਰਨ ਤੋਹਫਾ ਉਹਨਾਂ ਕੋਲ ਇਹ ਸੀ, ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕ ਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ। ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
Ontario, yours to rediscover.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशे आपके लिए, विजिट कीजिए।